ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ। ਗੁਰ ਕਿਰਪਾਲ ਜਪ ਭਏ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਕਿਰਪਾ ਨਿਧਾਨ ਪਤਤ ਪਾਵਨ ਭਗਤ ਵਛਲ ਅਨਾਥ ਨਾਥ ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਾਵਨ ਚਰਣਾਂ ਚ ਨੌਵੇਂ ਪਾਤਸ਼ਾਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ। ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਡਰੋਲੀ ਭਾਈ ਕੀ ਨਗਰ ਵਿੱਚ ਕੌਤਕ ਵਰਤਾ ਰਹੇ ਨੇ। ਵਿਸਾਖੀ ਦਾ ਜੋੜ ਮੇਲਾ ਆਇਆ ਹੈ ਔਰ ਇਸ ਜੋੜ ਮੇਲੇ ਨੂੰ ਮੁੱਖ ਰੱਖ ਕੇ ਬੇਅੰਤ ਸੰਗਤਾਂ ਦੂਰੋਂ ਦਰੇਡਿਓਂ ਚੱਲ ਕੇ ਡਰੋਲੀ ਆਈਆਂ ਹਨ। ਗੁਰੂ ਸਾਹਿਬ ਦਾ ਦੀਵਾਨ ਵਿਸਾਖੀ ਵਾਲੇ ਦਿਨ ਸਜਿਆ ਬਹੁਤ ਵੱਡਾ ਦੀਵਾਨ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਕੇ ਸਿੱਖਾਂ ਨੇ ਆ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਹਨ। ਤੋ ਦਇਆਨਿਧ ਸਤਿਗੁਰਾਂ ਨੇ ਸਭ ਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ। ਜੋ ਜੋ ਕਾਮਨਾ ਭਾਵਨਾ ਧਾਰ ਕੇ ਸਿੱਖ ਆਏ ਨੇ ਸਭ ਦੀਆਂ ਕਾਮਨਾਵਾਂ ਭਾਵਨਾਵਾਂ ਪੂਰਨ ਕੀਤੀਆਂ ਨੇ ਔਰ ਇਹ ਗੁਰਸਿੱਖ ਵਾਪਸ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਪਹੁੰਚੇ ਨੇ। ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਦਰਬਾਰ ਦੇ ਦਰਸ਼ਨ ਪਰਸੇ ਹਨ। ਇੱਥੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਕੁਝ ਸਿੱਖਾਂ ਨੇ ਇਹਨਾਂ ਸਿੱਖਾਂ ਕੋਲੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਖਬਰ ਸਾਰ ਪੁੱਛੀ। ਬਾਬਾ ਜੀ ਹੋਣਾ ਦੇ ਮਨ ਚ ਬਹੁਤ ਜ਼ਿਆਦਾ ਤੀਬਰ ਪਿਆਸ ਲੱਗੀ ਹੋਈ ਸੀ ਸਤਿਗੁਰਾਂ ਦੇ ਦਰਸ਼ਨਾਂ ਦੀ, ਕਿਉਂਕਿ ਕਈ ਮਹੀਨੇ ਬੀਤ ਚੁੱਕੇ ਨੇ, ਸਤਿਗੁਰੂ ਜੀ ਹਾਲੇ ਤੱਕ ਵਾਪਸ ਨਹੀਂ ਮੁੜੇ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਸਿੱਖਾਂ ਦੀ ਵਿਚਾਰ ਲੈ ਕੇ ਇੱਕ ਚਿੱਠੀ ਛੇਵੇਂ ਪਾਤਸ਼ਾਹ ਨੂੰ ਲਿਖ ਕੇ ਭੇਜੀ, ਬੇਨਤੀ ਕੀਤੀ ਹੈ ਚਿੱਠੀ ਚ, ਸਤਿਗੁਰੂ ਕਿਰਪਾ ਕਰੋ, ਤੁਹਾਡੇ ਪਿਤਾ ਪਿਤਾਮਾ ਦਾ ਇਹ ਨਗਰ ਹੈ, ਇੱਥੋਂ ਗਿਆ ਨੂੰ ਆਪ ਜੀ ਨੂੰ ਬਹੁਤ ਮਹੀਨੇ ਬੀਤ ਚੁੱਕੇ ਨੇ, ਹੁਣ ਆਪ ਦਇਆ ਕਰਕੇ ਕਿਰਪਾ ਕਰਕੇ ਵਾਪਸ ਆਓ ਔਰ ਆ ਕੇ ਆਪਣੇ ਨਗਰ ਦੀ ਸੰਭਾਲ ਕਰੋ, ਸਾਨੂੰ ਦਰਸ਼ਨ ਦਿਓ। ਇਹ ਚਿੱਠੀ ਛੇਵੇਂ ਪਾਤਸ਼ਾਹ ਕੋਲ ਡਰੋਲੀ ਪਹੁੰਚੀ ਹੈ। ਪੜ੍ਹ ਕੇ ਦਾ ਜਵਾਬ ਸਤਿਗੁਰਾਂ ਨੇ ਭੇਜਿਆ, ਬਾਬਾ ਬੁੱਢਾ ਸਾਹਿਬ ਜੀ ਹੋਣਾ ਨੂੰ ਅਸੀਂ ਜਲਦੀ ਆ ਰਹੇ ਹਾਂ, ਪਰ ਜੇ ਤੁਹਾਡੇ ਅੰਦਰ ਸਾਡੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਤੀਬਰ ਪਿਆਸ ਹੈ ਤੇ ਸ਼ਾਮ ਸਮੇਂ ਰਹਿਰਾਜ ਸਾਹਿਬ ਦੇ ਪਾਠ ਤੋਂ ਬਾਅਦ ਸਾਰੇ ਸਿੱਖ ਇਕੱਠੇ ਹੋ ਕੇ ਦਰਬਾਰ ਸਾਹਿਬ ਦੇ ਵਿੱਚ ਇਕੱਤਰ ਹੋ ਕੇ ਪਰਿਕਰਮਾ ਕਰਨੀ ਔਰ ਪਰਿਕਰਮਾ ਕਰਦਿਆਂ ਗੁਰੂ ਕੇ ਸ਼ਬਦ ਦਾ ਜਾਪ ਕਰਨਾ, ਸ਼ਬਦ ਦਾ ਕੀਰਤਨ ਕਰਨਾ ਹੈ। ਬਾਬਾ ਜੀ ਨੇ ਚਿੱਠੀ ਪੜ੍ਹੀ, ਸਾਰੀ ਸੰਗਤ ਨੂੰ ਸੁਣਾਈ, ਆਖਿਆ ਸਿੱਖੋ, ਗੁਰੂ ਸਾਹਿਬ ਦਾ ਹੁਕਮ ਹੈ ਸ਼ਬਦ ਚੌਂਕੀ ਦਾ। ਤੋ ਰੋਜ਼ ਬਾਬਾ ਬੁੱਢਾ ਸਾਹਿਬ ਜੀ ਨੇ ਮਰਿਆਦਾ ਟੋਰੀ, ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਾਰੀ ਸੰਗਤ ਨੇ ਗਲਾਂ ਚ ਢੋਲਕੀਆਂ ਪਾ ਕੇ ਸਾਜ ਲੈ ਕੇ ਜੋਟੀਆਂ ਦੇ ਨਾਲ ਗੁਰੂ ਕੇ ਸ਼ਬਦ ਦਾ ਕੀਰਤਨ ਕਰਨਾ ਔਰ ਸਰੋਵਰ ਦੀ ਪਰਿਕਰਮਾ ਕਰਨੀ। ਉਸ ਦਿਨ ਤੋਂ ਬਾਅਦ ਗੁਰੂ ਘਰ ਦੇ ਵਿੱਚ ਜਿਹੜੀ ਰਾਤ ਸਮੇਂ ਸ਼ਬਦ ਚੌਂਕੀ ਹੁੰਦੀ ਹੈ, ਇਸ ਸ਼ਬਦ ਚੌਂਕੀ ਦੀ ਮਰਿਆਦਾ ਚੱਲੀ, ਬਾਬਾ ਬੁੱਢਾ ਸਾਹਿਬ ਨੇ ਚਲਾਈ 6ਵੇਂ ਪਾਤਸ਼ਾਹ ਦੇ ਹੁਕਮ ਨਾਲ ਸ਼ਬਦ ਚੌਂਕੀ ਦੀ ਮਰਿਆਦਾ ਚੱਲੀ ਹੈ ਔਰ ਸਮਾਪਤੀ ਕਰਕੇ ਤਕਰੀਬਨ 4 ਘੜੀਆਂ ਤੱਕ ਕੀਰਤਨ ਕਰਦੇ ਨੇ, ਫਿਰ ਸਮਾਪਤੀ ਕਰਕੇ ਅਰਦਾਸ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਕੇ ਸਾਨੂੰ ਦਰਸ਼ਨ ਦਿਓ। ਇੱਦਾਂ ਗੁਰਸਿੱਖਾਂ ਨੇ ਪ੍ਰੇਮ ਦੀ ਖਿੱਚ ਪਾਈ ਹੈ, ਸਤਿਗੁਰਾਂ ਨੂੰ ਬੁਲਾਇਆ ਹੈ। ਇੱਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਵੀ ਖਿੱਚ ਪਈ ਹੈ। ਸਤਿਗੁਰੂ ਜੀ ਵੀ ਹੁਣ ਡਰੋਲੀ ਭਾਈ ਕੀ ਨਗਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਗੁਰਸਿੱਖਾਂ ਦੀਆਂ ਭਾਵਨਾਵਾਂ, ਕਾਮਨਾਵਾਂ, ਉਹਨਾਂ ਦੇ ਕੀਤੇ ਪ੍ਰਣ ਪੂਰਿਆਂ ਕਰਨਾ ਚਾਹੁੰਦੇ ਨੇ। ਆਓ, 6ਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ, ਸਾਹਿਬਾਂ ਦੇ ਚਰਣਾਂ ਚ ਹਾਜ਼ਰੀ ਲਵਾਉਂਦਿਆਂ ਸੰਭੂ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਚੈਤ ਚਲਨ ਕੋ ਪੁਰਤ ਲਾਏ, ਇੱਕ ਦਿਨ ਪੌਡੇ ਸਹਿਜ ਸੁਭਾਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਡਰੋਲੀ ਨਗਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਣਾ ਚਾਹੁੰਦੇ ਨੇ। ਸਤਿਗੁਰਾਂ ਨੇ ਆਪਣੇ ਮਨ ਚ ਸੰਕਲਪ ਕੀਤਾ, ਫੁਰਨਾ ਕੀਤਾ। ਇੱਕ ਦਿਨ ਦਾ ਬਚਨ ਹੈ ਕਿ ਦੁਪਹਿਰ ਦਾ ਸਮਾਂ ਸੀ ਤੇ ਦੁਪਹਿਰ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਲੰਘੇ ਤੇ ਆਪਣੇ ਆਸਣਾਂ ਤੇ ਲੇਟੇ ਹੋਏ ਸਨ।
ਰੁੱਤ ਗਰੀਖਮ ਮੈਂ ਕਾਮ ਵਿਸਾਲਾ,
ਗਰਮੀ ਦੀ ਰੁੱਤ ਸੀ ਗਰੀਖਮ, ਕਿਉਂਕਿ ਵਿਸਾਖ ਦਾ ਮਹੀਨਾ ਟੱਪ ਚੁੱਕਾ ਤੇ ਵਿਸਾਖ ਤੋਂ ਬਾਅਦ ਫਿਰ ਗਰਮੀ ਸ਼ੁਰੂ ਹੋ ਜਾਂਦੀ ਹੈ। ਤੋ ਸਤਿਗੁਰੂ 6ਵੇਂ ਪਾਤਸ਼ਾਹ ਜੀ ਮਹਾਰਾਜ ਦੁਪਹਿਰ ਦੇ ਸਮੇਂ ਸੁੱਤੇ ਸਿੱਧ ਸੁਭਾਵਕ ਲੇਟੇ ਹੋਏ ਸਨ। ਬਹੁਤ ਜ਼ਿਆਦਾ ਗਰਮੀ ਹੈ, ਗਰੀਖਮ ਰੁੱਤ ਹੈ,
ਛਿੜਕਿਓ ਜਲ ਸੀਤਲ ਕਰ ਸਾਲਾ।
ਭਾਈ ਸਾਈ ਦਾਸ ਜੀ ਹੋਣਾ ਨੇ, ਕਿਉਂਕਿ ਗਰਮੀ ਹੈ, ਗਰਮੀ ਨੂੰ ਦੂਰ ਕਰਨ ਵਾਸਤੇ ਜਿੱਥੇ ਸਤਿਗੁਰੂ ਜੀ ਬਿਰਾਜੇ ਸਨ ਆਲੇ ਦੁਆਲੇ ਜਾਂ ਪਾਣੀ ਦਾ ਛਿੜਕਾਅ ਕੀਤਾ ਹੋਇਆ, ਘਾਸ ਦੀਆਂ ਟਾਟੀਆਂ ਲਾਈਆਂ ਹੋਈਆਂ ਸਨ, ਉਹਦੇ ਤੇ ਵੀ ਪਾਣੀ ਛਿੜਕਿਆ ਹੋਇਆ ਤਾਂ ਜੋ ਸਤਿਗੁਰੂ ਜੀ ਬਿਰਾਜੇ ਨੇ ਮਹਾਰਾਜ ਜੀ ਨੂੰ ਬਿਰਾਜਿਆਂ ਗਰਮੀ ਨਾ ਲੱਗੇ। ਕਹਿੰਦੇ ਚਾਰੇ ਪਾਸੇ ਪਾਣੀ ਦਾ, ਠੰਡੇ ਪਾਣੀ ਦਾ ਛਿੜਕਾਵ ਕੀਤਾ
ਹੋਇਆ।
ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਫੜੇ ਹੋਏ, 6ਵੇਂ ਪਾਤਸ਼ਾਹ ਬਿਰਾਜੇ ਹੋਏ ਸਨ ਤੇ ਭਾਈ ਸਾਈ ਦਾਸ ਜੀ ਨੇ ਮਹਾਰਾਜ ਜੀ ਦੇ ਚਰਨ ਪਕੜੇ ਹੋਏ ਤੇ ਸਤਿਗੁਰਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰ ਰਹੇ, ਭਾਈ ਸਾਈ ਦਾਸ ਮਹਾਰਾਜ ਜੀ ਦੇ ਚਰਨ ਦਬਾ ਰਹੇ ਸਨ।
ਰਾਮੋ ਬਿਜਨਾ ਕਰਤ ਹੁਲਾਸ,
ਔਰ ਬੀਬੀ ਰਾਮੋ ਭਾਈ ਸਾਈ ਦਾਸ ਦੀ ਘਰਵਾਲੀ, ਉਹਨੇ ਪੱਖਾ ਫੜਿਆ ਹੋਇਆ ਤੇ ਸਤਿਗੁਰਾਂ ਦੇ ਸੀਸ ਵਾਲੇ ਪਾਸੇ ਖਲੋ ਕੇ ਬੀਬੀ ਰਾਮੋ ਪੱਖਾ ਚੱਲ ਰਹੀ, ਬੜੇ ਪਿਆਰ ਨਾਲ ਸਤਕਾਰ ਨਾਲ ਮਹਾਰਾਜ ਜੀ ਨੂੰ ਪੱਖਾ ਚੱਲ ਰਹੀ ਹੈ।
ਮਿਰਦੁਲ ਸੇਜ ਪਰ ਸਤਗੁਰ ਥੇਰੇ,
ਬੜੀ ਮਿਰਦੁਲ ਕੋਮਲ ਜੀ ਸੇਜਾ ਹੈ, ਸੋਹਣਾ ਵਿਛਾਉਣਾ, ਮਖਮਲੀ ਵਿਛਾਉਣਾ ਹੈ, ਉਹਦੇ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਲੇਟੇ ਹੋਏ ਬਿਰਾਜੇ ਹੋਏ ਹਨ।
ਇਸ ਪ੍ਰਕਾਰ ਕੌਤਕ ਤਵ ਕਰੇ,
ਕਹਿੰਦੇ ਇਸ ਤਰ੍ਹਾਂ ਦਾ ਸਤਿਗੁਰਾਂ ਨੇ ਅਚਾਨਕ ਇੱਕ ਕੌਤਕ ਵਰਤਾਇਆ, ਇਸ ਤਰ੍ਹਾਂ ਦੀ ਖੇਡ ਮਹਾਰਾਜ, 6ਵੇਂ ਪਾਤਸ਼ਾਹ ਬਿਰਾਜੇ ਹੋਏ, ਬੀਬੀ ਰਾਮੋ ਪੱਖਾ ਚੱਲ ਰਹੀ ਹੈ, ਭਾਈ ਸਾਈ ਦਾਸ ਜੀ ਚਰਨ ਦਬਾ ਰਹੇ ਨੇ, ਚਰਨ ਘੁੱਟ ਰਹੇ ਨੇ, ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਚਾਨਕ ਇੱਕ ਕੌਤਕ ਵਰਤਾਇਆ ਹੈ।
ਲਾਦੀ ਖੇਪੇ ਇੱਕ ਸੋ ਦਾਗਰ, ਪਰ ਜਹਾਜ਼ ਠੇਲਿਓ ਵਿੱਚ ਸਾਗਰ।
ਇੱਕ ਸੌਦਾਗਰ ਸਿੱਖ ਹੈ, ਸੌਦਾਗਰ ਵਪਾਰ ਕਰਨ ਵਾਲਾ ਹੈ, ਗੁਰੂ ਘਰ ਦਾ ਸਿੱਖ, ਗੁਰੂ ਘਰ ਦਾ ਸੇਵਕ, ਇਹਨੇ ਸਮੁੰਦਰੀ ਜਹਾਜ਼ ਲੱਦਿਆ ਹੋਇਆ ਸਮਾਨ ਦੇ ਨਾਲ, ਬਹੁਤ ਸਾਰੀਆਂ ਵਸਤੂਆਂ, ਬਹੁਤ ਸਾਰੀ ਖੇਪ ਇਹਦੇ ਤੇ ਲੱਦੀ ਹੋਈ, ਔਰ ਲੱਦ ਕੇ ਇਸ ਜਹਾਜ਼ ਨੂੰ ਸਮੁੰਦਰ ਦੇ ਵਿੱਚੋਂ ਲਿਜਾਂਦਾ ਹੋਇਆ ਕਿਸੇ ਦੂਸਰੇ ਟਾਪੂ ਤੇ ਦੂਸਰੇ ਗ੍ਰਹਿ ਤੇ ਜਾ ਕੇ ਉਹ ਸਾਰਾ ਸਮਾਨ ਵੇਚਣਾ ਚਾਹੁੰਦਾ ਹੈ।
ਗਮਨਿਓ ਕਿਸ ਟਾਪੂ ਇਤ ਜਾਨੈ ਜਲ ਅਗਾਦਮੈ ਕਰਤ ਪਿਆਨੈ।
ਇਹਨੇ ਜਹਾਜ਼ ਵਿੱਚ ਸੌਦਾ ਲੱਦਿਆ ਹੈ, ਬਹੁਤ ਸਾਰੀ ਖੇਪ ਲੱਦ ਕੇ ਇਹ ਸਮੁੰਦਰ ਦੇ ਵਿੱਚ ਚੱਲ ਪਿਆ, ਕਿਸੇ ਟਾਪੂ ਤੇ ਜਾਣ ਵਾਸਤੇ ਚੱਲ ਪਿਆ। ਸਮੁੰਦਰ ਦਾ ਬੜਾ ਅਗਾਧ ਜਲ ਹੈ, ਬੜਾ ਡੂੰਘਾ ਸਮੁੰਦਰ, ਵਿੱਚ ਛੱਲਾਂ ਵਗਦੀਆਂ ਨੇ। ਉਹਨਾਂ ਚੱਲਦੀਆਂ ਹੋਈਆਂ ਛੱਲਾਂ ਦੇ ਵਿੱਚ, ਅਗਾਧ ਜਲ ਵਿੱਚ ਇਹਦਾ ਭਰਿਆ ਹੋਇਆ ਸੌਦੇ ਦੇ ਨਾਲ ਜਿਹੜਾ ਜਹਾਜ਼ ਸੀ ਲੱਦਿਆ ਹੋਇਆ ਜਾ ਰਿਹਾ।
ਕੀਤਕ ਦੂਰ ਗਇਓ ਚੱਲ ਸੋਏ ਬਾਂਚਤ ਚਿਤ ਪਹੁੰਚਤ ਦ੍ਰੁਤ ਹੋਏ।
ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ ਇਹਨੇ ਕਾਫੀ ਪੈਂਡਾ ਸਮੁੰਦਰ ਵਿੱਚ ਤੈਅ ਕਰ ਲਿਆ। ਟਾਪੂ ਦੇ ਨੇੜੇ ਹੀ ਲੱਗਣ ਵਾਲਾ ਸੀ, ਛੇਤੀ ਜਾਣਾ ਚਾਹੁੰਦਾ ਸੀ, ਛੇਤੀ ਪਹੁੰਚਣਾ ਚਾਹੁੰਦਾ ਸੀ ਕਿ ਮੇਰਾ ਸਮੁੰਦਰ, ਮੇਰਾ ਜਿਹੜਾ ਜਹਾਜ਼ ਹੈ ਇਹ ਛੇਤੀ ਟਾਪੂ ਦੇ ਕਿਨਾਰੇ ਤੇ ਲੱਗੇ, ਸਮੁੰਦਰ ਦੇ ਕਿਨਾਰੇ ਤੇ ਲੱਗੇ, ਔਰ ਮੈਂ ਜਾ ਕੇ ਇਹ ਸਾਰਾ ਸੌਦਾ ਵੇਚ ਕੇ ਜਿੰਨੀ ਛੇਤੀ ਹੋ ਸਕਦਾ ਹੈ ਲਾਹਾ ਲੈ ਕੇ, ਲਾਭ ਲੈ ਕੇ ਵਾਪਸ ਮੁੜਾਂ।
ਉੱਠੈ ਤਰੰਗ ਤੰਗ ਬਿਲੰਦ।
ਬੜੀ ਤੇਜ਼ੀ ਨਾਲ ਇਹਦਾ ਜਹਾਜ਼ ਟੁਰਿਆ ਜਾ ਰਿਹਾ। ਜਿਹੜੇ ਮਲਾਹ ਆਦਿਕ ਨੇ ਉਹ ਚੱਪੂ ਮਾਰ ਰਹੇ ਨੇ, ਜਹਾਜ਼ ਜਿਹੜਾ ਹੈ ਉਹ ਟੁਰਿਆ ਜਾ ਰਿਹਾ ਹੈ।
ਜਲ ਕੋ ਜੀਵ ਭਿਆਨਕ ਬ੍ਰਿੰਦ।
ਪਾਣੀ ਦੀਆਂ ਅੱਗੇ ਬੜੀਆਂ ਅਗਾਧ ਤਰੰਗਾਂ ਉੱਠਦੀਆਂ ਨੇ। ਸਮੁੰਦਰ ਹੈ, ਹੁਣ ਸਮੁੰਦਰ ਵਿੱਚ ਕਿਹੜਾ ਕੋਈ ਪਾਣੀ ਦੀ ਸੀਮਾ ਹੈ ਕਿ ਕਿੰਨਾ ਕੁ ਪਾਣੀ ਕਿੰਨਾ ਕੁ ਜਲ ਹੈ। ਜਹਾਜ਼ ਚੱਲਦਾ ਹੈ, ਪਰ ਜਹਾਜ਼ ਜਿਸ ਪਾਣੀ ਚ ਚੱਲ ਰਿਹਾ ਉਹਦੇ ਵਿੱਚ ਸੈਂਕੜੇ ਤਰੰਗਾਂ ਪਾਣੀ ਦੀਆਂ ਉੱਠਦੀਆਂ ਨੇ। ਜਲ ਦੇ ਵਿੱਚ ਬਹੁਤ ਸਾਰੇ ਭਿਆਨਕ ਜੀਵ ਜੰਤੂ ਵੀ ਨੇ। ਇਸ ਪਾਣੀ ਵਿੱਚ ਵੱਡੇ ਵੱਡੇ ਮੱਛ, ਮਗਰਮੱਛ, ਹੋਰ ਤੰਦੂਏ ਆਦਿਕ ਅਨੇਕਾਂ ਪ੍ਰਕਾਰ ਦੇ ਬੜੇ ਭਿਆਨਕ ਜਲ ਜੰਤੂ ਉਹ ਇਸ ਸਮੁੰਦਰ ਦੇ ਪਾਣੀ ਦੇ ਵਿੱਚ ਵਸਦੇ ਨੇ।
ਤਹਾ ਬਿਗਨ ਐਸੋ ਕੁਛ ਪਇਓ ਚਲਤ ਜਹਾਜ਼ ਅਟਕ ਤੈ ਗਇਓ।
ਚਲਦਿਆਂ ਚਲਦਿਆਂ ਕੋਈ ਇਹੋ ਜਿਹੀ ਸਮੱਸਿਆ ਆਈ, ਇਹੋ ਜਿਹਾ ਬਿਘਨ ਆਇਆ ਕਿ ਸਮੁੰਦਰ ਦੇ ਵਿੱਚ ਕਿਤੇ ਕਿਸੇ ਚੋਟੀ ਦੇ ਨਾਲ, ਕਿਉਂਕਿ ਸਮੁੰਦਰ ਦੇ ਵਿੱਚ ਪਹਾੜ ਵੀ ਨੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ, ਪਹਾੜਾਂ ਦੀਆਂ ਚੋਟੀਆਂ, ਪਥਰੀਲਾ ਸਮੁੰਦਰ ਹੈ। ਕਹਿੰਦੇ ਚਲਦਿਆਂ ਚਲਦਿਆਂ ਕਿਤੇ ਸਮੁੰਦਰ ਦੇ ਵਿੱਚ ਹੀ ਉਹ ਜਹਾਜ਼ ਅਟਕ ਗਿਆ। ਐਸਾ ਅਟਕਿਆ ਕਿ ਬੜਾ ਜ਼ੋਰ ਲਾਇਆ, ਤਾਣ ਲਾਇਆ ਮਲਾਹਾਂ ਨੇ ਕਿ ਜਹਾਜ਼ ਨੂੰ ਇੱਥੋਂ ਅੱਗੇ ਨੂੰ ਠਿੱਲੀਏ, ਪਰ ਜਹਾਜ਼ ਕਹਿੰਦੇ ਵਿੱਚ ਹੀ ਅਟਕ ਗਿਆ। ਬਹੁਤ ਸਾਰੀਆਂ ਪਾਣੀ ਦੀਆਂ ਤਰੰਗਾਂ ਦੇ ਵਿੱਚ ਜਹਾਜ਼ ਡਾਵਾਂ ਡੋਲ ਹੋ ਰਿਹਾ।
ਚੱਲੇ ਨ ਜਤਨ ਕਰਤ ਸਭ ਆਰੇ ਬੇਨ ਰਾਸ ਲਾਚਾਰ ਵਿਚਾਰੇ।
ਜਹਾਜ਼ ਚਲਦਿਆਂ ਚਲਦਿਆਂ ਉੱਥੇ ਸਮੁੰਦਰ ਦੇ ਵਿੱਚ ਹੀ ਅਟਕ ਗਿਆ, ਨਾ ਕਿਨਾਰੇ ਤੇ ਲੱਗਾ, ਵਿੱਚ ਫਸ ਗਿਆ ਮੰਝ ਧਾਰ ਦੇ। ਔਰ ਕਹਿੰਦੇ ਇਹਨਾਂ ਨੇ ਬੜਾ ਯਤਨ ਕੀਤਾ, ਪਰ ਕਿਸੇ ਦਾ ਕੋਈ ਯਤਨ ਨਹੀਂ ਚੱਲਿਆ, ਕਿਸੇ ਦਾ ਕੋਈ ਉਪਾਅ ਨਹੀਂ ਚੱਲਿਆ। ਸਭ ਲਾਚਾਰ ਹੋ ਗਏ, ਲਾਚਾਰ ਹੋ ਕੇ ਸਭ ਨਿਰਾਸ਼ ਹੋ ਗਏ। ਹੁਣ ਆਸ ਵੀ ਸਾਰਿਆਂ ਦੇ ਅੰਦਰੋਂ ਬੁੱਝ ਗਈ ਕਿ ਹੁਣ ਇੱਥੇ ਸਮੁੰਦਰ ਵਿੱਚ ਪਤਾ ਨਹੀਂ ਕਿੰਨਾ ਕੁ ਚਿਰ ਅਟਕਣਾ ਪਵੇ, ਜਹਾਜ਼ ਇੱਥੋਂ ਨਿਕਲੇਗਾ ਕਿ ਨਹੀਂ ਨਿਕਲੇਗਾ। ਏਦਾਂ ਕਈਆਂ ਦੇ ਮਨ ਉਸ ਵੇਲੇ ਨਿਰਾਸ਼ ਹੋ ਗਏ।
ਸਭ ਕਿਛ ਤਿਆਗ ਪਰੇ ਗੁਰ ਸ਼ਰਨਾ ਰੱਛੋ ਆਏ ਆਪ ਕੋ ਪਰਨਾ।
ਇਹ ਜਿਹੜਾ ਸੌਦਾਗਰ ਸੀ, ਇਹ ਗੁਰੂ ਘਰ ਦਾ ਸਿੱਖ ਸੀ। ਇਹਨੇ ਵੇਖਿਆ ਕਿ ਹੁਣ ਸਾਰੇ ਹਿੱਲੇ ਵਸਿੱਲੇ ਖਤਮ ਹੋ ਗਏ ਨੇ, ਇਹਨੇ ਫਿਰ ਸਭ ਕੁਝ ਤਿਆਗ ਕੇ ਆਪਣੇ ਉਪਾਅ, ਆਪਣੇ ਬਲ, ਸਿਆਣਪ ਦਾ ਤਿਆਗ ਕਰਕੇ ਅਰਦਾਸ ਕੀਤੀ, ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰੱਛੋ ਆਏ, ਆ ਕੇ ਕਿਰਪਾ ਕਰਕੇ ਸਾਡੀ ਰੱਖਿਆ ਕਰੋ, ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ ਮਹਾਰਾਜ, ਅਸੀਂ ਤੁਹਾਡੀ ਸ਼ਰਨ ਵਿੱਚ, ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ।
ਜਹਾਂ ਸਾਏ ਕੋਤ ਨਾ ਕੋਏ ਤੈ ਸਿੱਖਣ ਕੇ ਪਲ ਕੋਏ।
ਮਹਾਰਾਜ ਜਿੱਥੇ ਕੋਈ ਸਹਾਇਤਾ ਨਹੀਂ ਕਰਦਾ, ਜਿੱਥੇ ਕੋਈ ਬਾਂਹ ਨਹੀਂ ਫੜਦਾ, ਉੱਥੇ ਤੁਸੀਂ ਆਪ ਕਿਰਪਾ ਕਰਕੇ ਆ ਕੇ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹੋ, ਉੱਥੇ ਆਪ ਆ ਕੇ ਬੋੜਦੇ ਹੋ ਤੇ ਆਪ ਆ ਕੇ ਆਪਣੇ ਸਿੱਖਾਂ ਦੇ ਪਾਲਕ ਬਣਦੇ ਹੋ, ਸਿੱਖਾਂ ਦੀ ਰੱਖਿਆ ਕਰਦੇ ਹੋ।
ਕਾਰਜ ਕਰੋ ਸੁਧਾਰਨ ਸਾਰੇ ਇਸ ਪ੍ਰਕਾਰ ਨਿਤ ਬਿਰਦ ਤੁਹਾਰੇ।
ਜਿੱਥੇ ਜਿੱਥੇ ਵੀ ਤੁਹਾਡੇ ਸਿੱਖ ਅਰਾਧਨਾ ਕਰਦੇ ਨੇ ਕਿਸੇ ਵੀ ਕੰਮ ਨੂੰ ਕਾਰਜ ਨੂੰ ਮੁੱਖ ਰੱਖ ਕੇ, ਤੁਸੀਂ ਉੱਥੇ ਪਹੁੰਚ ਕੇ ਹਾਜ਼ਰ ਹੋ ਕੇ ਆਪਣੇ ਸਿੱਖਾਂ ਦੇ ਸਾਰੇ ਕਾਰਜ ਸਾਰਦੇ ਹੋ, ਆਪਣੇ ਸਿੱਖਾਂ ਦੇ ਸਾਰੇ ਕਾਰਜ ਸਵਾਰਦੇ ਸੁਧਾਰਦੇ ਹੋ। ਇਸ ਪ੍ਰਕਾਰ ਮਹਾਰਾਜ ਤੁਹਾਡਾ ਨਿਤ ਦਾ ਬਿਰਦ ਹੈ। ਅੱਜ ਕਿਰਪਾ ਕਰੋ, ਸਾਡਾ ਜਹਾਜ਼ ਸਮੁੰਦਰ ਵਿੱਚ ਅਟਕ ਗਿਆ ਹੈ, ਸਮੁੰਦਰ ਦੀ ਮੰਝ ਧਾਰ ਵਿੱਚ ਫਸ ਗਿਆ ਹੈ, ਆਪ ਕਿਰਪਾ ਕਰਕੇ ਦਇਆ ਕਰਕੇ ਇਹਨੂੰ ਪਾਰ ਉਤਾਰੋ, ਆ ਕੇ ਰੱਖਿਆ ਕਰੋ।
ਸ਼੍ਰੀ ਹਰਿ ਗੋਬਿੰਦ ਸੰਕਟ ਜਾਨਾ, ਪਹੁੰਚੇ ਤਛਿਨ ਮੈਂ ਭਗਵਾਨਾ।
ਗੁਰੂ ਹਰਗੋਬਿੰਦ ਸਾਹਿਬ ਜੀ ਉਸ ਵੇਲੇ ਦੁਪਹਿਰ ਦਾ ਸਮਾਂ ਤੇ ਬਿਰਾਜੇ ਹੋਏ ਸੀ ਡਰੋਲੀ, ਪੱਖਾ ਚੱਲ ਰਹੇ, ਭਾਈ ਸਾਈ ਦਾਸ ਜੀ ਚਰਨਾਂ ਨੂੰ ਫੜਿਆ ਹੋਇਆ ਤੇ ਬੀਬੀ ਰਾਮ ਪੱਖਾ ਚੱਲ ਰਹੀ ਸੀ। ਉਸੇ ਵੇਲੇ ਅਰਦਾਸ ਕੀਤੀ ਸਿੱਖ ਨੇ ਉੱਥੇ ਸਮੁੰਦਰ ਵਿੱਚ ਜਹਾਜ਼ ਜਿੱਥੇ ਅਟਕਿਆ ਹੋਇਆ, ਤੇ ਸਤਿਗੁਰੂ ਛੇਵੇਂ ਪਾਤਸ਼ਾਹ ਗੁਪਤ ਰੂਪ ਦੇ ਵਿੱਚ ਸਰੀਰ ਇੱਥੇ ਹੈ, ਪਰ ਅੰਦਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਏਕ ਵੀ ਨੇ ਤੇ ਅਨੇਕ ਰੂਪ ਵੀ ਨੇ, ਅਨੇਕ ਵੀ ਹਨ ਤੇ ਫਿਰ ਇੱਕ ਵੀ ਹਨ, ਇੱਕ ਦੇ ਹੀ ਅਨੇਕ ਰੂਪ ਧਾਰਨ ਕਰ ਸਕਦੇ ਨੇ, ਐਸਾ ਸਤਿਗੁਰਾਂ ਦਾ ਬਿਰਦ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸੇ ਵਕਤ ਆਪਣੇ ਉਸ ਸਿੱਖ ਦੀ ਬੌੜੀ ਕਰਨ ਵਾਸਤੇ, ਆਪਣੇ ਉਸ ਸਿੱਖ ਦੇ ਡੁੱਬਦੇ ਜਹਾਜ਼ ਨੂੰ ਬੰਨੇ ਲਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇਸ ਸਮੁੰਦਰ ਦੇ ਪਾਣੀ ਚ ਆ ਪਹੁੰਚੇ ਹਨ।
ਲਾਏ ਸਿਕੰਦ ਚ ਲਾਏ ਜਹਾਜ਼ਾ।
ਖਾਲਸਾ ਜੀ, ਜਹਾਜ਼ ਅਟਕਿਆ ਹੋਇਆ ਸੀ, ਸਤਿਗੁਰੂ ਛੇਵੇਂ ਪਾਤਸ਼ਾਹ ਆਏ, ਆ ਕੇ ਆਪਣਾ ਮੋਢਾ ਲਾਇਆ ਜਹਾਜ਼ ਨੂੰ ਤੇ ਮੋਢਾ ਲਾ ਕੇ ਜਹਾਜ਼ ਨੂੰ ਅੱਗੇ ਨੂੰ ਤੋਰ ਦਿੱਤਾ। ਜਿਹੜਾ ਅਟਕਿਆ ਹੋਇਆ ਜਹਾਜ਼ ਸੀ, ਆਪਣਾ ਮੋਢਾ ਲਾ ਕੇ ਮਹਾਰਾਜ ਜੀ ਨੇ ਜਹਾਜ਼ ਨੂੰ ਚਲਾਇਆ ਹੈ।
ਨਿਜ ਸਿੱਖਨ ਕੇ ਪੂਰਨ ਕੀਏ ਕਾਜਾ।
ਸਤਿਗੁਰਾਂ ਨੇ ਆਪਣੇ ਸਿੱਖ ਦਾ ਕਾਰਜ ਪੂਰਨ ਕੀਤਾ, ਸਿੱਖ ਦੀ ਬਾਂਹ ਫੜੀ ਔਰ ਸਿੱਖ ਦਾ ਜਹਾਜ਼ ਸਮੁੰਦਰ ਦੇ ਪਾਣੀ ਚ ਅੱਗੇ ਰੇੜ ਦਿੱਤਾ, ਚਲਾ ਦਿੱਤਾ।
ਰਾਮੋ ਆਦਿਕ ਦਾਸ ਜੇ ਔਰ ਜਾਣੈ ਗੁਰ ਸੁਭਤੇ ਸਠੌਰ।
ਬੀਬੀ ਰਾਮੋ, ਭਾਈ ਸਾਈ ਦਾਸ ਜੀ ਤੇ ਹੋਰ ਜਿਹੜੇ ਸੇਵਕ ਸਨ ਉੱਥੇ, ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਨਜ਼ਰ ਆ ਰਹੇ ਨੇ ਕਿ ਮਹਾਰਾਜ ਜੀ ਤਾਂ ਇੱਥੇ ਆਰਾਮ ਕਰ ਰਹੇ ਨੇ, ਪਰ ਸਤਿਗੁਰੂ ਜੀ ਦਰਅਸਲ ਉੱਥੋਂ ਸਮੁੰਦਰ ਚ ਪਹੁੰਚੇ ਹੋਏ ਸੀ, ਸੇਵਕ ਦਾ ਜਹਾਜ਼ ਬੰਨੇ ਲਾ ਰਹੇ ਸਨ। ਪਰ ਬੀਬੀ ਰਾਮੋ ਨੂੰ ਤੇ ਜਿਹੜੇ ਹੋਰ ਸੇਵਕ ਸਨ ਉਹਨਾਂ ਨੂੰ ਏਦਾਂ ਪ੍ਰਤੀਤ ਹੋ ਰਿਹਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਹੀ ਬਿਰਾਜੇ ਹੋਏ ਨੇ।
ਚੌਂਦ ਫਿਰਤੀ ਬਿਜਨਾ ਕਰਤੇ ਸਵੇਦ ਨਾ ਹੋਏ ਪ੍ਰੇਮ ਕੋ ਧਰਤੇ।
ਬੀਬੀ ਰਾਮੋ ਸਤਿਗੁਰਾਂ ਦੇ ਚਾਰੇ ਪਾਸੇ ਫਿਰ ਕੇ ਘੁੰਮ ਕੇ ਪੱਖਾ ਚੱਲਦੀ ਹੈ, ਬੜੇ ਪ੍ਰੇਮ ਨਾਲ ਪੱਖਾ ਚੱਲਦੀ ਹੈ ਕਿ ਕਿਤੇ ਸਤਿਗੁਰਾਂ ਨੂੰ ਪਸੀਨਾ ਨਾ ਆ ਜਾਏ, ਗਰਮੀ ਸੀ ਨਾ, ਕਿਤੇ ਸਤਿਗੁਰਾਂ ਨੂੰ ਸਵੇਦ ਪਸੀਨਾ ਨਾ ਆਵੇ, ਇਸ ਕਰਕੇ ਰਾਮੋ ਚੌ ਪਾਸੀ ਫਿਰ ਕੇ ਪੱਖਾ ਚੱਲਦੀ ਹੈ।
ਜਬੈ ਸਿਰਾਨੇ ਦਿਸ਼ ਕੋ ਆਏ ਕੇਸ ਛੁੱਟੇ ਗੁਰ ਕੇ ਦਰਸਾਏ।
ਜਦੋਂ ਬੀਬੀ ਰਾਮੋ ਪੱਖਾ ਚੱਲਦਿਆਂ ਚੱਲਦਿਆਂ ਸਤਿਗੁਰਾਂ ਦੇ ਸਰਾਣੇ ਵਾਲੇ ਪਾਸੇ ਆਈ ਨਾ, ਤੇ ਕੀ ਵੇਖਿਆ, ਸਤਿਗੁਰੂ ਛੇਵੇਂ ਪਾਤਸ਼ਾਹ ਦੇ ਕੇਸ ਖੁੱਲੇ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੋ ਕੇਸ ਨੇ ਉਹ ਖੁੱਲੇ ਹੋਏ ਵੇਖੇ ਹਨ।
ਤਿੰਨ ਤੇ ਨਿਚਰਤ ਨੀਰ ਕਨੇਰਾ ਅਚਰਜ ਪਈ ਹੇਰ ਤਿਸ ਬੇਰਾ।
ਸਤਿਗੁਰਾਂ ਦੇ ਕੇਸ ਖੁੱਲੇ ਵੇਖੇ ਤੇ ਮਹਾਰਾਜ ਜੀ ਦੇ ਕੇਸਾਂ ਦੇ ਵਿੱਚੋਂ ਪਾਣੀ ਨੁੱਚੜ ਰਿਹਾ, ਜਲ ਨੁੱਚੜ ਰਿਹਾ। ਬੀਬੀ ਰਾਮੋ ਨੇ ਵੇਖਿਆ ਕਿ ਸਾਹਿਬਾਂ ਦੇ ਕੇਸਾਂ ਵਿੱਚੋਂ ਜਲ ਨੁੱਚੜ ਰਿਹਾ, ਪਾਣੀ ਨੁੱਚੜ ਰਿਹਾ। ਇਹ ਵੇਖ ਕੇ ਬੜੀ ਹੈਰਾਨ ਹੋਈ, ਅਸਚਰਜ ਹੋਈ ਉਸ ਵੇਲੇ ਜਦੋਂ ਸਤਿਗੁਰਾਂ ਦੇ ਕੇਸਾਂ ਚੋਂ ਜਲ ਨੁੱਚੜਦਾ ਵੇਖਿਆ।
ਪਤੀ ਸੋ ਚਿਰਤ ਇਹ ਕਿਆ ਭਇਓ, ਇਹ ਤੋਂ ਸਵੇਦ ਕਿਨ ਸਿਰ ਤੇ ਗਇਓ।
ਬੀਬੀ ਰਾਮੋ ਆਪਣੇ ਪਤੀ ਨੂੰ ਕਹਿਣ ਲੱਗੀ, ਪਤੀ ਦੇਵ ਜੀ, ਸਾਈ ਜੀ, ਸਤਿਗੁਰਾਂ ਨੂੰ ਇੰਨੀ ਗਰਮੀ ਲੱਗ ਰਹੀ ਹੈ, ਮੈਂ ਤਾਂ ਪੱਖਾ ਵੀ ਚੱਲ ਰਹੀ ਹਾਂ, ਇੰਨੀ ਗਰਮੀ ਆਲੇ ਦੁਆਲੇ ਮਹਿਸੂਸ ਨਹੀਂ ਹੋ ਰਹੀ, ਪਰ ਸਤਿਗੁਰਾਂ ਦੇ ਕੇਸਾਂ ਦੇ ਵਿੱਚੋਂ ਵੇਖੋ ਕਿੰਨਾ ਪਸੀਨਾ ਨੁੱਚੜ ਰਿਹਾ। ਗੁਰੂ ਹਰਗੋਬਿੰਦ ਸਾਹਿਬ ਦੇ ਕੇਸਾਂ ਵਿੱਚੋਂ ਕਿੰਨਾ ਜ਼ਿਆਦਾ ਪਸੀਨਾ ਨੁੱਚੜ ਕੇ ਥੱਲੇ ਜ਼ਮੀਨ ਤੇ ਜਾ ਰਿਹਾ ਹੈ।
ਬਹੁਰ ਕਹਿਤ ਇਹ ਸਵੇਦਨ ਹੈ ਨੀਰ ਅਧਿਕ ਕੇਸਨ ਤੇ ਬਹਿ।
ਦੇਵ ਜੀ ਇੰਨਾ ਪਸੀਨਾ ਕਿਵੇਂ ਆ ਰਿਹਾ ਮਹਾਰਾਜ ਜੀ ਨੂੰ? ਸੁਣ ਕੇ ਭਾਈ ਸਾਈ ਦਾਸ ਜੀ ਕਹਿਣ ਲੱਗੇ, ਰਾਮੋ ਇਹ ਪਸੀਨਾ ਨਹੀਂ, ਇਹ ਸਮੁੰਦਰ ਦਾ ਪਾਣੀ ਹੈ, ਇਹ ਸਮੁੰਦਰ ਦਾ ਜਲ ਹੈ। ਕਿਉਂਕਿ ਭਾਈ ਸਾਈ ਦਾਸ ਨੇ ਚਰਨ ਘੁੱਟੇ ਹੋਏ ਸੀ ਤੇ ਛੇਵੇਂ ਪਾਤਸ਼ਾਹ ਉਸ ਵੇਲੇ ਕਿੱਥੇ ਸਨ, ਕੀ ਕਰ ਰਹੇ ਸਨ, ਸਿੱਖ ਦਾ ਜਹਾਜ਼ ਕਿਵੇਂ ਬੰਨੇ ਲਾ ਰਹੇ ਸਨ, ਸਾਰਾ ਕੁਝ ਅੰਦਰੋਂ ਨਜ਼ਰ ਆ ਰਿਹਾ ਸੀ। ਸੁਰਤ ਜੁੜੀ ਹੋਈ ਸੀ ਨਾ ਚਰਨਾਂ ਨਾਲ, ਸਭ ਕੁਝ ਦਿਸ ਰਿਹਾ ਸੀ। ਇਹਨੂੰ ਕਹਿੰਦੇ ਨੇ ਅਨੁਭਵ ਪ੍ਰਕਾਸ਼। ਐਸਾ ਅਨੁਭਵ ਪ੍ਰਕਾਸ਼ ਭਾਈ ਸਾਈ ਦਾਸ ਦੇ ਅੰਦਰ ਹੋ ਰਿਹਾ ਸੀ ਤੇ ਭਾਈ ਸਾਈ ਦਾਸ ਜੀ ਕਹਿੰਦੇ, ਰਾਮੋ ਇਹ ਪਸੀਨਾ ਨਹੀਂ, ਇਹ ਪਾਣੀ ਹੈ, ਇਹ ਜਲ ਹੈ।
ਕਿਆ ਕਾਰਨ ਪਾਖਿਓ ਨਾ ਜਾਏ, ਸਾਈ ਦਾਸ ਸੁਬਾਤ ਚਲਾਏ।
ਭਾਈ ਸਾਈ ਦਾਸ ਜੀ ਨੇ ਜਦੋਂ ਇਹ ਕਿਹਾ ਨਾ ਤੇ ਉਹ ਕਹਿੰਦੇ, ਜੀ ਇਹ ਕੀ ਕਾਰਨ ਹੈ, ਇੰਨਾ ਪਾਣੀ ਕੇਸਾਂ ਦੇ ਵਿੱਚੋਂ, ਇਹ ਜਲ ਵਾਕਈ ਜਲ ਹੈ, ਪਸੀਨਾ ਤਾਂ ਇੰਨਾ ਨੀ ਨਾ ਨੁੱਚੜ ਸਕਦਾ ਕਿ ਕੇਸਾਂ ਦੇ ਵਿੱਚੋਂ ਪਾਣੀ ਵਾਂਗਰ ਨੁੱਚੜੇ, ਇਹਦਾ ਕੀ ਕਾਰਨ ਹੈ, ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ। ਤੇ ਭਾਈ ਸਾਈ ਦਾਸ ਜੀ ਨੇ ਉਸ ਵੇਲੇ ਸਾਰੀ ਗੱਲ ਦੱਸੀ, ਕਹਿਣ ਲੱਗੀ,
ਅਬ ਸਾਗਰ ਮੈਂ ਵਿਚਰੇ ਗੁਰ ਆਏ, ਸਿੱਖ ਜਹਾਜ਼ ਅਟਕਿਓ ਸੋ ਲੰਘਾਏ।
ਭਾਈ ਸਾਈ ਦਾਸ ਜੀ ਕਹਿਣ ਲੱਗੇ, ਇਹ ਸਮੁੰਦਰ ਦਾ ਪਾਣੀ ਹੈ, ਕਿਉਂਕਿ ਹੁਣੇ ਹੁਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਆਪਣੇ ਸਿੱਖ ਦਾ ਸਮੁੰਦਰ ਚ ਫਸਿਆ ਹੋਇਆ ਜਹਾਜ਼ ਮੋਢਾ ਲਾ ਕੇ, ਬੰਨੇ ਲਾ ਕੇ ਆਏ ਹਨ। ਹੁਣੇ ਹੁਣੇ ਸਮੁੰਦਰ ਵਿੱਚੋਂ ਫਸੇ ਹੋਏ ਜਹਾਜ਼ ਨੂੰ ਮੋਢਾ ਲਾ ਕੇ ਸਤਿਗੁਰਾਂ ਨੇ ਕਿਨਾਰੇ ਵੱਲ ਟੋਰਿਆ, ਇਸ ਕਰਕੇ ਉਸ ਸਮੁੰਦਰ ਦਾ ਜਲ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਦੇ ਕੇਸਾਂ ਚੋਂ ਨੁੱਚੜ ਰਿਹਾ।
ਤੂਸ਼ਣ ਰਹੋ ਸੇਵ ਕਰ ਠਾਨੋ,
ਰਾਮੋ ਚੁੱਪ ਕਰ ਜਾ, ਉੱਚੀ ਨਾ ਬੋਲ, ਸਤਿਗੁਰੂ ਜੀ ਆਰਾਮ ਕਰ ਰਹੇ ਨੇ, ਕਿਤੇ ਸਤਿਗੁਰਾਂ ਦੇ ਆਰਾਮ ਚ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਪੈ ਜਾਵੇ।
ਨੈ ਉੱਚੇ ਮੁਖ ਬਾਕ ਬਖਾਨੋ,
ਇਸ ਕਰਕੇ ਚੁੱਪ ਕਰ ਜਾ, ਮੈਂ ਤੈਨੂੰ ਦੱਸ ਦਿੱਤੀ ਆ ਗੱਲ ਵੀ ਇਹ ਪਾਣੀ ਕਿਉਂ ਨੁੱਚੜ ਰਿਹਾ, ਤੇ ਤੂੰ ਹੁਣ ਚੁੱਪ ਕਰ ਜਾ, ਆਪਣੇ ਮੂੰਹ ਤੋਂ ਉੱਚੀ ਆਵਾਜ਼ ਵਿੱਚ ਨਾ ਬੋਲੀ।
ਅਬ ਸਤਿਗੁਰ ਹੋਏ ਸਵਧਾਨਾ, ਉੱਠ ਕਰ ਬੈਠੇ ਬਾਕ ਬਖਾਨਾ।
ਜਦੋਂ ਮਹਾਰਾਜ ਜੀ ਨੇ ਭਾਈ ਸਾਈ ਦਾਸ ਜੀ ਨੇ ਗੱਲ ਕਹੀ ਨਾ ਕਿ ਰਾਮੋ ਸਤਿਗੁਰੂ ਜੀ ਹੁਣੇ ਹੁਣੇ ਜਹਾਜ਼ ਬੰਨੇ ਲਾ ਕੇ ਆਏ ਨੇ ਸਮੁੰਦਰ ਚੋਂ, ਤੇ ਸਤਿਗੁਰਾਂ ਨੇ ਸੁਣੀ ਇਹ ਗੱਲ, ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਠ ਕੇ ਬੈਠ ਗਏ। ਉਸੇ ਵਕਤ ਮਹਾਰਾਜ ਛੇਵੇਂ ਪਾਤਸ਼ਾਹ ਜੀ ਸਾਵਧਾਨ ਹੋ ਕੇ ਉੱਠ ਕੇ ਬੈਠੇ ਤੇ ਭਾਈ ਸਾਈ ਦਾਸ ਨੂੰ ਕਹਿਣ ਲੱਗੇ,
ਸਾਈ ਦਾਸ ਜੋ ਬਾਤ ਬਤਾਏ, ਸ਼ਕਤੀ ਤੀ ਕਿਤ ਤੇ ਤੈਂ ਪਾਏ।
ਮਹਾਰਾਜ ਜੀ ਕਹਿਣ ਲੱਗੇ, ਸਾਈ ਦਾਸ ਜੀ ਤੁਸੀਂ ਤਾਂ ਸਾਡੀਆਂ ਗੁਪਤ ਗੱਲਾਂ ਵੀ ਪ੍ਰਗਟ ਕਰਕੇ ਦੱਸਣ ਲੱਗ ਪਏ ਹੋ, ਜਿਹੜੀਆਂ ਸਾਡੀਆਂ ਗੋਝ ਤੇ ਗੁਪਤ ਗੱਲਾਂ ਉਹ ਵੀ ਪ੍ਰਗਟ ਕਰਕੇ ਦੱਸਣ ਲੱਗ ਪਏ ਹੋ। ਜਿਹੜੀ ਗੱਲ ਤੁਸੀਂ ਹੁਣੇ ਹੁਣੇ ਦੱਸੀ ਹੈ, ਇਹ ਤੁਹਾਡੇ ਚ ਸ਼ਕਤੀ ਕਿੱਥੋਂ ਆਈ ਹੈ ਇੰਨੀ ਕਿ ਤੁਸੀਂ ਸਾਡੀਆਂ ਗੁਪਤ ਗੱਲਾਂ ਵੀ ਪ੍ਰਗਟ ਕਰਕੇ ਦੱਸਣ ਲੱਗ ਪਏ ਹੋ?
ਆਤ ਜੋੜ ਬੋਲਿਓ ਬੜ ਭਾਗੇ, ਤੁਮਰੀ ਸੇਵਾ ਮੈਂ ਮਤ ਪਾਗੇ।
ਇੰਨੀ ਸ਼ਕਤੀ ਤੁਸੀਂ ਕਿੱਥੋਂ ਪ੍ਰਾਪਤ ਕੀਤੀ ਸਾਈ ਦਾਸ ਜੀ, ਇੰਨੀ ਸ਼ਕਤੀ ਕਿੱਥੋਂ ਆ ਗਈ ਤੁਹਾਡੇ ਕੋਲ? ਤੇ ਭਾਈ ਸਾਈ ਦਾਸ ਨੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਕਹਿਣ ਲੱਗਾ, ਸਤਿਗੁਰੂ ਤੁਹਾਡੀ ਸੇਵਾ ਵਿੱਚ ਮੇਰੀ ਇਹ ਮਤ ਲੱਗੀ ਹੋਈ ਹੈ, ਮੇਰਾ ਇਹ ਮਨ ਤੁਹਾਡੀ ਸੇਵਾ ਵਿੱਚ ਲੱਗਾ ਹੋਇਆ ਹੈ।
ਪਦ ਰਾਜ ਕੀ ਮੁੱਕੇ ਆਖਣ ਲਾਈ, ਸੀਤ ਪ੍ਰਸ਼ਾਦ ਆਪ ਕੋ ਖਾਏ।
ਤੁਹਾਡੇ ਚਰਨਾਂ ਦੀ ਧੂੜ ਉਹ ਮੈਂ ਆਪਣੇ ਮੱਥੇ ਤੇ ਅੱਖਾਂ ਤੇ ਲਾਈ ਹੈ, ਆਪ ਜੀ ਦੇ ਚਰਨਾਂ ਦੀ ਜਿਹੜੀ ਰੱਜ ਧੂੜ ਹੈ ਨਾ ਉਹ ਮੈਂ ਆਪਣੇ ਮੱਥੇ ਤੇ ਔਰ ਆਪਣੀਆਂ ਅੱਖਾਂ ਤੇ ਲਾਈ ਹੈ, ਔਰ ਮਹਾਰਾਜ ਤੁਹਾਡਾ ਸੀਤ ਪ੍ਰਸ਼ਾਦ ਜਦੋਂ ਤੁਸੀਂ ਲੰਗਰ ਛੱਕ ਕੇ ਹਟੇ ਤੇ ਤੁਹਾਡੀ ਥਾਲ ਵਿੱਚ ਜਿਹੜਾ ਵਧਿਆ ਪ੍ਰਸ਼ਾਦ ਸੀ ਉਹ ਸੀਤ ਪ੍ਰਸ਼ਾਦ ਮਹਾਰਾਜ ਮੈਂ ਆਪ ਸਤਕਾਰ ਨਾਲ ਖਾਧਾ ਹੈ।
ਕਰੈ ਪ੍ਰੇਮ ਸੋਈ ਤੀਜ ਸੇਵਾ, ਇਸ ਬਿਦ ਹੋਏ ਪ੍ਰਸੰਨ ਗੁਰਦੇਵਾ।
ਤੁਹਾਡਾ ਸੀਤ ਪ੍ਰਸ਼ਾਦ ਛਕਿਆ ਤੇ ਮਹਾਰਾਜ ਇਹੋ ਜੇ ਭਾਰੀ ਪ੍ਰੇਮ ਨਾਲ ਮੈਂ ਆਪ ਜੀ ਦੀ ਸੇਵਾ ਕੀਤੀ ਹੈ ਤੇ ਆਪ ਜੀ ਦੀ ਸੇਵਾ ਕਰਕੇ ਮਹਾਰਾਜ ਜਿਹੜੇ ਇਸ ਪ੍ਰਕਾਰ ਨਾਲ ਤੁਹਾਡੀ ਸੇਵਾ ਕਰਦੇ ਨੇ ਉਹਦੇ ਤੇ ਫਿਰ ਗੁਰੂ ਪ੍ਰਸੰਨ ਹੁੰਦਾ, ਗੁਰਦੇਵ ਉਹਦੇ ਤੇ ਪ੍ਰਸੰਨ ਹੁੰਦੇ ਨੇ।
ਬਉਰੋ ਵਸ ਨਾ ਸੀ ਕੋਏ, ਜੋ ਸਿੱਖ ਤੁਮਰੇ ਲਹਿ ਨਾ ਸੋਏ।
ਮਹਾਰਾਜ ਫਿਰ ਦੁਨੀਆਂ ਚ ਇਹੋ ਜੀ ਕੋਈ ਵਸਤੂ ਨਹੀਂ ਜਿਹੜੀ ਤੁਹਾਡੇ ਸਿੱਖ ਨੂੰ ਤੁਹਾਡੀ ਸੇਵਾ ਕਰਕੇ ਪ੍ਰਾਪਤ ਨਾ ਹੋਵੇ। ਇਹ ਸ਼ਕਤੀ ਤਾਂ ਕੁਝ ਵੀ ਨਹੀਂ ਮਹਾਰਾਜ, ਇਹ ਤਾਂ ਤੁਹਾਡੇ ਚਰਨਾਂ ਦੀ ਧੂੜ ਮੈਂ ਮੱਥੇ ਤੇ ਲਾਈ ਤੇ ਇੰਨੇ ਨਾਲ ਹੀ ਆ ਗਈ ਹੈ। ਪਰ ਜਿਹੜੇ ਸਿੱਖ ਭਾਵਨਾ ਨਾਲ ਤੁਹਾਡੀ ਸੇਵਾ ਕਰਦੇ ਨੇ, ਦੁਨੀਆਂ ਵਿੱਚ ਸਾਰੇ ਵਿਸ਼ਵ ਵਿੱਚ ਇਹੋ ਜੀ ਕੋਈ ਵਸਤੂ ਪਦਾਰਥ ਨਹੀਂ ਜੋ ਤੁਹਾਡੀ ਸੇਵਾ ਕਰਕੇ ਤੁਹਾਡੇ ਸਿੱਖਾਂ ਨੂੰ ਪ੍ਰਾਪਤ ਨਾ ਹੋਵੇ।
ਰਾਵਰ ਕੀ ਕਰਨਾ ਸਭ ਭਏ, ਅਪਰ ਕਹਾਂ ਤੇ ਅਮਨੇ ਲਏ।
ਮਹਾਰਾਜ ਜੀ ਸਭ ਕੁਝ ਤੁਹਾਡੀ ਕਿਰਪਾ ਨਾਲ ਹੀ ਲਈ ਹੈ, ਜੇ ਸ਼ਕਤੀ ਵੀ ਆਈ ਹੈ ਮੇਰੇ ਚ ਤੇ ਤੁਹਾਡੀ ਕਿਰਪਾ ਨਾਲ ਆਈ ਹੈ ਮਹਾਰਾਜ। ਹੋਰ ਅਸੀਂ ਕਿਹਦੇ ਕੋਲੋਂ ਸ਼ਕਤੀ ਲੈਣੀ ਹੈ, ਹੋਰ ਕਿਹਦੇ ਕੋਲੋਂ ਮਹਾਰਾਜ ਸਾਡੇ ਕੋਲੇ ਤਾਕਤ ਸ਼ਕਤੀ ਆਉਣੀ ਹੈ। ਇਹ ਸਾਰੀਆਂ ਸ਼ਕਤੀਆਂ ਮਹਾਰਾਜ ਤੁਹਾਡੇ ਕੋਲੋਂ ਹੀ ਅਸੀਂ ਪ੍ਰਾਪਤ ਕੀਤੀਆਂ ਹਨ।
ਸੁਣ ਪ੍ਰਸੰਦ ਸ਼੍ਰੀ ਹਰਗੋਬਿੰਦ, ਸਫਲ ਪਈ ਤੁਮ ਸੇਵ ਬਿਲੰਦ।
ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਬੜੇ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਕਹਿੰਦੇ ਭਾਈ ਸਾਈ ਦਾਸ, ਤੇਰੀ ਸੇਵਾ ਸਫਲੀ ਹੋ ਗਈ ਹੈ, ਤੇਰੀ ਸੇਵਾ ਸਫਲੀ ਹੋ ਗਈ ਹੈ, ਸਕਾਰਥੀ ਹੋ ਗਈ ਹੈ।
ਦੁਏਰਾ ਗਮਨ ਕਰਨ ਕੋ ਸੁਦਾ ਸਰ ਸਿਮਰਤ ਔਰ ਮੈਂ ਮੀਤ।
ਭਾਈ ਸਾਈ ਦਾਸ ਜੀ ਨਾਲ ਸਤਿਗੁਰਾਂ ਦੇ ਬਚਨ ਬਿਲਾਸ ਹੋਏ। ਇਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੀ ਪਾਵਨ ਪਵਿੱਤਰ ਨਗਰੀ ਵੱਲ ਜਾਣਾ ਚਾਹੁੰਦੇ ਹਨ। ਇਹੋ ਜਿਹਾ ਫੁਰਨਾ ਮਹਾਰਾਜ ਜੀ ਆਪਣੇ ਮਨ ਚ ਨਿਤ ਕਰਦੇ ਨੇ।
ਚਹਿਤ ਦੇਖਬੇ ਹਮੈ ਕੋ ਸਭ ਸਿੱਖਣ ਕੋ ਪ੍ਰੀਤ।
ਸਤਿਗੁਰੂ ਜੀ ਗੁਰਸਿੱਖਾਂ ਦੇ ਮਨਾਂ ਦੀ ਪ੍ਰੀਤ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਉਧਰ ਬੀਬੀ ਕੌਲਾਂ ਜੀ, ਉਹ ਵੀ ਉਡੀਕ ਕਰ ਰਹੇ ਨੇ। ਮਹਾਰਾਜ ਜੀ ਨੇ ਉਹਨਾਂ ਸਾਰਿਆਂ ਦੇ ਮਨਾਂ ਦੀ ਪ੍ਰੀਤ ਜਾਣ ਕੇ ਕਿ ਉਹ ਸਾਡੇ ਦਰਸ਼ਨ ਕਰਨਾ ਚਾਹੁੰਦੇ ਨੇ, ਸਾਡੇ ਦੀਦਾਰ ਪਰਸਣਾ ਚਾਹੁੰਦੇ ਨੇ, ਇਸ ਕਰਕੇ ਸਾਨੂੰ ਛੇਤੀ ਜਾਣਾ ਚਾਹੀਦਾ।
ਜੋ ਪਈ ਇੱਕ ਦਿਨ ਮਾਤ ਗੰਗ ਕੇ ਪਾਸ ਚਲਬੇ ਨਗਰ ਪ੍ਰਸੰਗ ਪ੍ਰਕਾਸ਼।
ਸਤਿਗੁਰੂ ਜੀ ਇੱਕ ਦਿਨ ਮਾਤਾ ਗੰਗਾ ਜੀ ਦੇ ਕੋਲ ਬੈਠੇ ਸਨ ਤੇ ਮਾਤਾ ਗੰਗਾ ਜੀ ਕੋਲ ਬੈਠਿਆਂ ਸਤਿਗੁਰਾਂ ਨੇ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਣ ਦਾ ਜ਼ਿਕਰ ਛੇੜਿਆ। ਮਾਤਾ ਜੀ ਨੂੰ ਸਤਿਗੁਰਾਂ ਨੇ ਬਚਨ ਕਿਹਾ, ਮਾਤਾ ਜੀ ਹੁਣ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਜਾਣਾ ਚਾਹੁੰਦੇ ਹਾਂ।
ਬਹੁ ਦਿਨ ਬੀਤੇ ਤਜਿਓ ਸਥਾਨਾ ਕਰੈ ਪ੍ਰਤੀਕਨ ਚਿਕ ਮਾਨਾ।
ਬੜੇ ਦਿਨ ਬੀਤ ਗਏ ਨੇ, ਅਸੀਂ ਆਪਣਾ ਨਿਜ ਨਗਰ ਨਿਜ ਸਥਾਨ ਛੱਡ ਕੇ ਇੱਥੇ ਆਏ ਹੋਏ ਹਾਂ। ਉੱਥੇ ਸਾਡੇ ਗੁਰਸਿੱਖ ਜਿਹੜੇ ਸਾਡੇ ਪਿਆਰ ਤੇ ਪ੍ਰੇਮ ਦੇ ਰੰਗ ਚ ਰੰਗਰੇਜ਼ ਰਹਿੰਦੇ ਨੇ, ਉਹ ਸਿੱਖ ਸਾਡੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਬੈਠੇ ਉਡੀਕਾਂ ਕਰ ਰਹੇ ਨੇ।
ਸੁਣ ਜਨਨੀ ਆਨੰਦ ਕਹਿ ਕਯੋ, ਸੁਣੋ ਪੁੱਤਰ ਮਮ ਚਿਤ ਅਤਿ ਚਯੋ।
ਜਦੋਂ ਸਤਿਗੁਰੂ ਜੀ ਨੇ ਚੱਲਣ ਵਾਸਤੇ ਇਸ ਤਰ੍ਹਾਂ ਬਚਨ ਕਿਹਾ, ਸੁਣ ਕੇ ਮਾਤਾ ਗੰਗਾ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਮਾਤਾ ਗੰਗਾ ਜੀ ਬੋਲੇ ਤੇ ਕਹਿਣ ਲੱਗੇ,
ਸੁਣੋ ਪੁੱਤਰ ਮਮ ਚਿਤ ਅਤਿ ਚਯੋ, ਅਧਿਕ ਬਾਸ ਨਿਜਪੁਰ ਮਨ ਆਵੈ, ਅਬ ਚਲਬੇ ਸਭ ਕੇ ਮਨ ਭਾਵੈ।
ਮਾਤਾ ਜੀ ਕਹਿਣ ਲੱਗੇ, ਪੁੱਤਰ ਜੀ ਸੁਣੋ, ਮੇਰੇ ਮਨ ਦੇ ਵਿੱਚ ਵੀ ਬੜੀ ਇੱਛਾ ਹੈ, ਸਾਡੇ ਚਿੱਤ ਵਿੱਚ ਵੀ ਬੜੀ ਚਾਹਨਾ ਹੈ ਕਿ ਅਸੀਂ ਹੁਣ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੀਏ, ਕਿਉਂਕਿ ਬਹੁਤਾ ਲੰਮਾ ਸਮਾਂ ਅਸੀਂ ਉੱਥੇ ਹੀ ਰਹੇ ਹਾਂ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਨਾਂ ਕਿਤੇ ਹੋਰ ਦੂਸਰੀ ਜਗ੍ਹਾ ਤੇ ਜ਼ਿਆਦਾ ਲੰਮੇ ਸਮੇਂ ਤੱਕ ਸਾਡਾ ਚਿੱਤ ਵੀ ਨਹੀਂ ਲੱਗਦਾ, ਇਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਅਸੀਂ ਵੀ ਜਾਣਾ ਚਾਹੁੰਦੇ, ਅਸੀਂ ਵੀ ਵਾਪਸ ਮੁੜਨਾ ਚਾਹੁੰਦੇ ਹਾਂ।
ਮਸਲਤ ਮਾਤਾ ਕੇ ਸਾਥ ਨਿਕਸੇ ਵੈਰ ਬੈਠ ਕਰ ਨਾਥ।
ਜਿੱਦਾਂ ਮਾਤਾ ਜੀ ਨੇ ਵੀ ਕਿਹਾ ਕਿ ਆਪਾਂ ਚੱਲੀਏ, ਤੋ ਸਤਿਗੁਰੂ ਜੀ ਏਦਾਂ ਮਾਤਾ ਜੀ ਨਾਲ ਮਸਲਤ ਕਰਕੇ ਸਲਾਹ ਕਰਕੇ ਬਾਹਰ ਆਏ ਨੇ, ਤੇ ਬਾਹਰ ਆ ਕੇ ਸਤਿਗੁਰੂ ਜੀ ਦੇ ਜਿਹੜੇ ਪਿਆਰ ਵਾਲੇ ਸਿੱਖ ਸੀ ਮਹਾਰਾਜ ਜੀ ਦੇ ਨਿਕਟਵਰਤੀ, ਉਹਨਾਂ ਸਿੱਖਾਂ ਦੇ ਨਾਲ ਸਤਿਗੁਰੂ ਜੀ ਬਚਨ ਕਰਨ ਲੱਗੇ।
ਵਿਦਿਏ ਅਰ ਜੇਠੇ ਸੰਗ ਭਾਖਾ ਪਿਕਨ ਸੁਦਾ ਸਰ ਕੀ ਅਬਲਾਖਾ।
ਮਹਾਰਾਜ ਜੀ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਲੰਗਾਹ ਜੀ, ਪੈੜਾ ਜੀ, ਜਿੰਨੇ ਸਿੱਖ ਸੀ ਇਹਨਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਵਿਧੀ ਚੰਦ ਜੀ, ਸਾਡੇ ਮਨ ਚ ਹੁਣ ਸੁਧਾ ਸਰ ਵੇਖਣ ਦੀ ਅਭਿਲਖ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਦੀ ਸਾਡੇ ਅੰਦਰ ਹੁਣ ਇੱਛਾ ਹੈ।
ਪਠੈ ਤਾਂ ਤੇ ਸਿੱਖ ਸੰਦੇਸ਼ਾ ਸਤਿਗੁਰ ਬਿਨਮਰੇ ਪਰਦੇਸਾ।
ਉਥੋਂ ਸਾਡੇ ਸਿੱਖ ਸੁਨੇਹੇ ਭੇਜ ਰਹੇ ਨੇ, ਚਿੱਠੀਆਂ ਭੇਜ ਰਹੇ ਨੇ ਕਿ ਗੁਰੂ ਸਾਹਿਬ ਜੀ ਹੁਣ ਪਰਦੇਸ ਵਿੱਚ ਹੀ ਆਪਣਾ ਮਨ ਲਾ ਲਿਆ, ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਨਗਰ ਦੀ ਸੰਭਾਲ ਹੀ ਨਹੀਂ ਕੀਤੀ, ਉੱਥੇ ਪ੍ਰਦੇਸ਼ ਵਿੱਚ ਹੀ ਸਤਿਗੁਰੂ ਜੀ ਨੇ ਜਾ ਕੇ ਆਪਣਾ ਮਨ ਲਾ ਲਿਆ। ਇਸ ਤਰ੍ਹਾਂ ਸਿੱਖ ਆਪਣੀਆਂ ਅਰਦਾਸਾਂ ਸੁਨੇਹੇ ਭੇਜ ਰਹੇ ਨੇ।
ਕਰ ਕਰ ਬੇਨਤੀ ਜਿਉ ਕਿਉ ਆਨੋ ਇਹ ਉਪਕਾਰ ਸੋ ਅੰਪਰ ਠਾਨੋ।
ਬਹੁਤ ਸਾਰੇ ਸਿੱਖ ਇਹੀ ਕਹਿ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਲੈ ਕੇ ਆਓ, ਇਹ ਸਾਡੇ ਤੇ ਬੜਾ ਵੱਡਾ ਪਰ ਉਪਕਾਰ ਹੋਵੇਗਾ।
ਕਰੀਏ ਤਿਆਰੀ ਬਿਲਮ ਵਿਸਾਰ ਨਿਜ ਸਿੱਖਣ ਕੀ ਕਰੋ ਸੰਭਾਰ।
ਭਾਈ ਵਿਧੀ ਚੰਦ ਹੋਣੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਹੁਣ ਤਿਆਰੀ ਕਰੋ ਆਪ ਜੀ ਬਿਨਾਂ ਦੇਰੀ ਤੋਂ, ਤੇ ਚੱਲ ਕੇ ਆਪਣਿਆਂ ਸਿੱਖਾਂ ਦੀ ਸੰਭਾਲ ਕਰੋ, ਚੱਲ ਕੇ ਆਪਣਿਆਂ ਗੁਰਸਿੱਖਾਂ ਨੂੰ ਦਰਸ਼ਨ ਦਿਓ।
ਗੁਰ ਉਚਰਿਓ ਸਭ ਕੋ ਕਹਿ ਦੀਜੈ ਪ੍ਰਾਪਤ ਕੂਚ ਹੈ ਤਿਆਰੀ ਕੀਜੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ ਹੋਏ ਸੁਣ ਕੇ ਭਾਈ ਵਿਧੀ ਚੰਦ ਹੋਣਾ ਦੇ ਬਚਨ ਤੇ। ਮਹਾਰਾਜ ਜੀ ਕਹਿੰਦੇ ਭਾਈ ਕੱਲ ਸਵੇਰੇ ਚੱਲਣ ਦੀ ਤਿਆਰੀ ਕਰੋ, ਅੱਜ ਤਿਆਰੀਆਂ ਕਰ ਲੋ ਸਾਰੀਆਂ, ਕੱਲ ਸਵੇਰੇ ਇਥੋਂ ਆਪਾਂ ਚਾਲੇ ਪਾਵਾਂਗੇ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲਾਂਗੇ।
ਹੁਣ ਜੇਠੇ ਨੇ ਸਭ ਤੋਂ ਕਹਿਓ ਚਲਨ ਪ੍ਰਾਪਤ ਤੋਂ ਸਤਿਗੁਰ ਚਯੋ।
ਇਹ ਸੁਣ ਕੇ ਭਾਈ ਜੇਠਾ ਜੀ ਨੇ ਸਤਿਗੁਰਾਂ ਦਾ ਹੁਕਮਨਾਮਾ ਸਾਰੀ ਸੰਗਤ ਨੂੰ ਸਿੱਖਾਂ ਨੂੰ ਕਹਿ ਸੁਣਾਇਆ ਕਿ ਭਾਈ ਸਤਿਗੁਰਾਂ ਦਾ ਹੁਕਮ ਹੈ, ਕੱਲ ਸਵੇਰੇ ਇਥੋਂ ਚਾਲੇ ਪਾਉਣੇ ਹਨ।
ਹੁਣ ਪ੍ਰਸਥਾਨ ਸਕਲਿਆ ਰਖਾਏ ਚਲਨ ਪ੍ਰਾਪਤ ਤੋਂ ਸਤਿਗੁਰ ਚਯੋ।
ਇਹ ਸੁਣ ਕੇ ਸਾਰੇ ਬੜੇ ਖੁਸ਼ ਹੋਏ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਵੇਰੇ ਚਾਲੇ ਪਾਉਣੇ ਨੇ। ਕਹਿੰਦੇ ਇਸ ਪ੍ਰਕਾਰ ਨਾਲ ਸੁਣ ਕੇ ਸਾਰੇ ਖੁਸ਼ ਹੋਏ, ਸਭ ਨੇ ਆਪੋ ਆਪਣੇ ਵਾਹਨ ਤਿਆਰ ਕੀਤੇ ਹਨ।
ਸੁਣ ਪ੍ਰਸਥਾਨ ਸਗਲੇ ਅਰਖਾਏ ਸਭ ਵਾਹਨ ਕੋ ਤਿਆਰ ਕਰਾਏ ਚਲੋ ਸੁਦਾ ਸਰ ਹਮੈ ਨਿਹਾਰੈ ਮਿਲ ਆਪਸ ਮੈਂ ਹਰ ਕੇ ਉਚਾਰੈ।
ਚਲੋ ਭਾਈ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰੀਏ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸੋਹਣੇ ਸੱਚਖੰਡ ਦਰਬਾਰ ਦੇ ਦੀਦਾਰ ਪਰਸੀਏ, ਚੱਲ ਕੇ ਗੁਰੂ ਦਰਬਾਰ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਏ। ਕਹਿੰਦੇ ਏਦਾਂ ਸਭ ਖੁਸ਼ ਹੋਏ ਤੇ ਚੱਲਣ ਵਾਸਤੇ ਤਿਆਰੀਆਂ ਕਰਨ ਲੱਗੇ।
ਬੜੀ ਨਿਸਾ ਗੁਰ ਪਲੰਗ ਸੁਆਏ ਤਬ ਦੰਪਤ ਚੱਲ ਕਰਨੀ ਆਏ।
ਰਾਤ ਦਾ ਸਮਾਂ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਲੰਗੇ ਤੇ ਬੈਠੇ ਸਨ। ਮਹਾਰਾਜ ਜੀ ਨੇ ਆਰਾਮ ਕਰਨਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਕਰਨ ਵਾਸਤੇ ਰਾਤ ਦੇ ਸਮੇਂ ਆਪਣੇ ਪਲੰਗੇ ਤੇ ਬੈਠੇ ਤੇ ਇੰਨੇ ਨੂੰ ਦੋਵੇਂ ਜੀ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਇਹ ਦੋਵੇਂ ਦੰਪਤੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਚੱਲ ਕੇ ਆਏ।
ਕਰੋ ਪ੍ਰਭੂ ਐਸੇ ਅਬ ਤਿਆਰੇ ਕੌਣ ਖੁਨਾ ਵੀ ਪਿੱਖੀ ਹਮਾਰੇ।
ਭਾਈ ਸਾਈਂ ਦਾਸ ਤੇ ਬੀਬੀ ਰਾਮੋ ਦੋਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਆ ਕੀ ਅਚਨ ਚੇਤ ਆਪ ਜੀ ਨੇ ਚੱਲਣ ਦੀਆਂ ਤਿਆਰੀਆਂ ਕਰ ਲਈਆਂ ਨੇ, ਮਹਾਰਾਜ ਸਾਡੀ ਕਿਹੜੀ ਕਮੀ ਵੇਖ ਲਈ ਹੈ, ਸਾਡੀ ਇਹੋ ਜਿਹੀ ਕਿਹੜੀ ਖੁਨਾਮੀ ਵੇਖੀ ਹੈ, ਸਾਡੇ ਕੋਲ ਇਹੋ ਜਿਹੀ ਕਿਹੜੀ ਭੁੱਲ ਹੋਈ ਹੈ ਮਹਾਰਾਜ ਕਿ ਤੁਸੀਂ ਅਚਾਨਕ ਸਾਨੂੰ ਛੱਡ ਕੇ ਜਾਣ ਦੀ ਤਿਆਰੀ ਕਰ ਲਈ ਹੈ।
ਆਪਣੇ ਜਾਨੋ ਦਿਓ ਬਤਾਏ ਭਈ ਭੋਲ ਸੋਲੇ ਬਖਸ਼ਾਏ।
ਮਹਾਰਾਜ ਸਾਨੂੰ ਆਪਣੇ ਜਾਣ ਕੇ ਸਾਨੂੰ ਦੱਸੋ ਕਿ ਸਾਡੇ ਕੋਲੋਂ ਕੀ ਭੁੱਲ ਹੋਈ ਆ, ਸਾਡੇ ਕੋਲੋਂ ਕੀ ਗੁਨਾਹ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਆਪਣੇ ਜਾਣ ਕੇ ਦੱਸ ਦਿਓ ਜੇ ਸਾਡੇ ਕੋਲੋਂ ਕੋਈ ਭੁੱਲ ਹੋਈ ਹੈ ਤੇ ਆਪ ਬਖਸ਼ਾਂ ਦੋ। ਮਹਾਰਾਜ ਕਿਰਪਾ ਕਰਕੇ ਸਾਨੂੰ ਬਖਸ਼ ਲਵੋ।
ਕਹਿ ਹਮਰੇ ਪਰਿਵਾਰ ਮਝਾਰਾ ਤੁਮ ਨਰਸੋਂ ਕਟੂਬਾ ਕੀ ਉਚਾਰਾ।
ਮਹਾਰਾਜ ਏਦਾਂ ਅਚਾਨਕ ਤਿਆਰੀ ਕਰ ਲਈ ਚੱਲਣ ਦੀ, ਕਿਤੇ ਸਾਡੇ ਪਰਿਵਾਰ ਚੋਂ ਕਿਸੇ ਪਰਿਵਾਰਕ ਮੈਂਬਰ ਨੇ, ਸਾਡੇ ਪਰਿਵਾਰ ਦੇ ਕਿਸੇ ਜੀ ਨੇ ਤੁਹਾਡੇ ਕਿਸੇ ਸੇਵਾਦਾਰ ਨੂੰ ਜਾਂ ਤੁਹਾਡੇ ਕਿਸੇ ਸਿੱਖ ਨੂੰ ਕੋਈ ਕੌੜਾ ਬੋਲ ਤਾਂ ਨਹੀਂ ਬੋਲ ਦਿੱਤਾ ਕਿ ਤੁਸੀਂ ਅਚਾਨਕ ਨਾਰਾਜ਼ ਹੋ ਕੇ ਖਫਾ ਹੋ ਕੇ ਚੱਲੇ ਹੋ ਸਾਡੇ ਤੋਂ? ਮਹਾਰਾਜ ਸਾਡੇ ਪਰਿਵਾਰ ਦੇ ਕਿਸੇ ਜੀ ਨੇ ਤੁਹਾਡੇ ਕਿਸੇ ਸੇਵਾਦਾਰ ਨੂੰ, ਤੁਹਾਡੇ ਕਿਸੇ ਸਿੱਖ ਨੂੰ ਕੋਈ ਕਟੂ ਸ਼ਬਦ, ਕੋਈ ਕੌੜਾ ਬੋਲ ਤਾਂ ਨਹੀਂ ਬੋਲ ਦਿੱਤਾ?
ਭਈ ਨਾ ਕੋ ਤੁਮਰੀ ਮਨ ਭਾਏ ਜਿਸ ਤੇ ਉਚਕ ਕੀਨ ਚੜਾਏ।
ਜਾਂ ਫਿਰ ਸਾਡੇ ਕੋਲੋਂ ਹੀ ਕੋਈ ਗੁਰਮਤ ਮਰਿਆਦਾ ਦਾ ਵਿਰੋਧ ਹੋ ਗਿਆ, ਸਾਡੇ ਕੋਲੋਂ ਹੀ ਕੋਈ ਗਲਤੀ ਹੋ ਗਈ ਹੈ ਕਿ ਤੁਹਾਡੀ ਮਨ ਭਾਉਣ ਦੀ ਕੋਈ ਗੱਲ ਨਹੀਂ ਕਰ ਸਕੇ, ਤੁਹਾਡੀ ਮਨ ਭਾਉਣ ਦੀ ਕੋਈ ਮਰਿਆਦਾ ਨਹੀਂ ਬਣ ਸਕੀ? ਕਿਤੇ ਐਸਾ ਤਾਂ ਨਹੀਂ ਮਹਾਰਾਜ ਕਿ ਤੁਸੀਂ ਅਚਾਨਕ ਸਾਡੇ ਤੋਂ ਨਾਰਾਜ਼ ਹੋ ਕੇ ਚੱਲੇ ਹੋ?
ਸੁਣ ਸਤਿਗੁਰ ਬੋਲਤ ਮੁਸਕਾਏ ਪ੍ਰੇਮ ਤੁਮਾਰੋ ਪਿਕ ਚਲ ਆਏ।
ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ ਵੀ ਪ੍ਰੇਮ ਦੇ ਵਿੱਚ ਬੇਬਲ ਹੋ ਕੇ ਕਹਿ ਰਹੇ ਸੀ ਮਹਾਰਾਜ ਸਾਡੇ ਕੋਲੋਂ ਭੁੱਲ ਹੋ ਗਈ, ਕੋਈ ਗੁਨਾਹ ਹੋ ਗਿਆ। ਆਪ ਜੀ ਅਚਾਨਕ ਤਿਆਰੀ ਕਰ ਲਈ ਚੱਲਣ ਦੀ, ਅਚਾਨਕ ਚੜ੍ਹਾਈ ਕਰ ਦਿੱਤੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੁਣ ਕੇ ਮੁਸਕਰਾ ਪਏ ਤੇ ਮੁਸਕਰਾਉਂਦਿਆਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਸਾਈਂ ਦਾਸ ਜੀ, ਤੁਹਾਡੇ ਹਿਰਦੇ ਦਾ ਪ੍ਰੇਮ ਵੇਖ ਕੇ ਅਸੀਂ ਇੱਥੇ ਆਏ ਹਾਂ ਚੱਲ ਕੇ। ਤੁਹਾਡੇ ਅੰਦਰ ਦੀ ਭਾਵਨਾ, ਤੁਹਾਡੇ ਅੰਦਰ ਦੀ ਗੂੜੀ ਪ੍ਰੀਤ, ਉਹ ਵੇਖ ਕੇ ਅਸੀਂ ਇੱਥੇ ਚੱਲ ਕੇ ਆਏ ਹਾਂ।
ਚਿਰੰਕਾਲ ਬੀਤਿਓ ਪੁਰ ਤਜਿਓ ਸ਼੍ਰੀ ਹਰਿਮੰਦਰ ਕੋ ਨੈ ਜਜਿਓ।
ਸਾਨੂੰ ਬੜਾ ਲੰਮਾ ਸਮਾਂ ਹੋ ਗਿਆ, ਕਈ ਮਹੀਨੇ ਬੀਤ ਗਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਆਇਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਸੀਂ ਕਿੰਨੇ ਮਹੀਨੇ ਹੋ ਗਏ ਨੇ ਪੂਜਾ ਨਹੀਂ ਕਰ ਸਕੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਨਹੀਂ ਕਰ ਸਕੇ। ਕਿੰਨੇ ਮਹੀਨੇ ਬੀਤ ਗਏ ਨੇ ਅਸੀਂ ਦਰਬਾਰ ਸਾਹਿਬ ਦੀ ਪੂਜਾ ਜਾਂ ਨਮਸਕਾਰ ਨਹੀਂ ਕਰ ਸਕੇ।
ਲਿਖ ਲਿਖ ਪਟੈ ਸਿੱਖ ਅਰਦਾਸ।
ਉੱਥੇ ਜਿਹੜੇ ਸਾਡੇ ਸਿੱਖ ਰਹਿ ਰਹੇ ਨੇ ਉਹ ਸਿੱਖ ਅਰਦਾਸਾਂ ਲਿਖ ਲਿਖ ਕੇ ਸਾਡੇ ਕੋਲ ਭੇਜ ਰਹੇ ਨੇ।
ਜਿਸ ਕੈ ਨਿਸਤਿਨ ਪ੍ਰੇਮ ਪ੍ਰਕਾਸ਼।
ਇਹੋ ਜਿਹੇ ਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਜਿਨ੍ਹਾਂ ਦੇ ਹਿਰਦਿਆਂ ਚ ਸਾਡਾ ਬੜਾ ਭਾਰੀ ਪਿਆਰ ਹੈ, ਸਾਡਾ ਬਹੁਤ ਜ਼ਿਆਦਾ ਭਾਰੀ ਪ੍ਰੇਮ ਵਸਦਾ ਹੈ।
ਵੱਡੇ ਗੁਰਨ ਕੋ ਸੰਗੀ ਰਹਾ ਹੈ।
ਉਹ ਜਿੰਨੇ ਸਿੱਖ ਨੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਵਰਗੇ, ਉਹ ਵੱਡਿਆਂ ਸਤਿਗੁਰਾਂ ਦੇ ਵੀ ਸੰਗੀ ਰਹੇ ਨੇ, ਗੁਰੂ ਅਰਜਨ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਵੀ ਸੰਗਤ ਕੀਤੀ ਹੈ। ਵੱਡਿਆਂ ਸਤਿਗੁਰਾਂ ਦੇ ਨਾਲ ਰਹਿਣ ਵਾਲੇ ਬੜੇ ਪੁਰਾਣੇ ਸਿੱਖ ਹਨ।
ਉਚਿਤ ਅਦਬ ਕੋ ਹਮ ਕੋ ਅਹੇ।
ਇਸ ਕਰਕੇ ਉਹ ਸਾਰੇ ਸਿੱਖ ਸਾਡੇ ਲਈ ਅਦਬ ਕਰਨ ਦੇ ਉਚਿਤ ਨੇ। ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਸਿੱਖਾਂ ਦਾ ਸਤਿਕਾਰ ਕਰੀਏ ਜਿਨ੍ਹਾਂ ਸਿੱਖਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਗੁਰੂ ਘਰ ਦੇ ਲੇਖੇ ਲਾ ਦਿੱਤੀਆਂ।
ਜਿਨ ਕੋ ਕਯੋ ਹਟੈ ਨੈ ਮੋਤੇ ਉੱਤਮਤਾ ਕਹੀਐ ਕਿਆ ਤੋਤੇ।
ਇਹ ਭਾਈ ਸਾਈਂ ਦਾਸ ਜੀ, ਜਿਨ੍ਹਾਂ ਦਾ ਕਿਹਾ ਮੇਰੇ ਕੋਲੋਂ ਮੋੜਿਆ ਨਹੀਂ ਜਾਂਦਾ, ਹੋਰ ਉਹਨਾਂ ਦੀ ਉੱਤਮਤਾ ਤੁਹਾਡੇ ਕੋਲ ਕੀ ਦੱਸੀਏ। ਸਾਨੂੰ ਹੁਣ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਹੁਕਮ ਆ ਗਿਆ। ਬਾਬਾ ਜੀ ਨੇ ਵੀ ਬੇਨਤੀ ਭੇਜੀ, ਮਹਾਰਾਜ ਜੀ ਹੁਣ ਆ ਜਾਓ, ਤੁਹਾਡੇ ਬਿਨਾਂ ਹੁਣ ਇੱਥੇ ਚਿੱਤ ਨਹੀਂ ਪਿਆ ਲੱਗਦਾ। ਇਹੋ ਜਿਹੇ ਮਹਾਂਪੁਰਖ ਨੇ ਉਹ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਵਰਗੇ, ਕਿ ਜਿਨ੍ਹਾਂ ਦਾ ਕਿਹਾ ਸਾਡੇ ਕੋਲੋਂ ਮੋੜ ਨਹੀਂ ਹੁੰਦਾ।
ਇਸੇ ਤਕੂਚੀ ਅਨਾਨਕ ਜਾਨੋ ਤੁਮ ਦੰਪਤ ਅਬ ਸਭ ਸੁਖ ਠਾਨੋ।
ਇਸ ਕਰਕੇ ਸਾਡਾ ਅਚਾਨਕ ਚੱਲਣਾ ਹੋਇਆ। ਅਚਾਨਕ ਅਸੀਂ ਚੱਲਣ ਦੀ ਤਾਂ ਤਿਆਰੀ ਕੀਤੀ ਹੈ ਕਿਉਂਕਿ ਸਾਡੇ ਉਹ ਪਿਆਰ ਤੇ ਪ੍ਰੇਮ ਚ ਭਿੱਜੇ ਹੋਏ ਸਿੱਖ ਸਾਨੂੰ ਬੁਲਾ ਰਹੇ ਨੇ। ਇਸ ਕਰਕੇ ਅਸੀਂ ਅਚਾਨਕ ਚੱਲਣ ਦੀ ਤਿਆਰੀ ਕੀਤੀ ਹੈ। ਤੁਸੀਂ ਦੋਵੇਂ ਹੁਣ ਇਸ ਨਗਰ ਵਿੱਚ ਰਹੋ, ਇੱਥੇ ਰਹਿ ਕੇ ਸੁੱਖ ਮਾਣੋ, ਆਨੰਦ ਮਾਣੋ।
ਜਨਮ ਮਰਨ ਕੋ ਮਿਟਿਓ ਸੰਦੇਹੋ ਸਿਮਰੋ ਸਤਨਾਮ ਵਿਦ ਇਹੋ।
ਤੁਹਾਡਾ ਜਨਮ ਤੇ ਮਰਨ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਜੀ, ਤੁਹਾਡਾ ਜਨਮ ਮਰਨ ਕੱਟਿਆ ਗਿਆ ਹੈ। ਜਨਮ ਮਰਨ ਦਾ ਸੰਦੇਹ ਤੁਹਾਡਾ ਮਿਟ ਗਿਆ ਹੈ, ਹੁਣ ਤੁਸੀਂ ਇੱਥੇ ਬਹਿ ਕੇ ਗੁਰੂ ਗੁਰੂ ਜਪੋ, ਗੁਰੂ ਗੁਰੂ ਧਿਆਵੋ, ਵਾਹਿਗੁਰੂ 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 ਦਾ ਜਾਪ ਇੱਥੇ ਰਹਿ ਕੇ ਸਿਮਰੋ।
ਕਿਤਕ ਬਲਕ ਮੈਂ ਪੁਨ ਇਹ ਆਮਨ,
ਅਸੀਂ ਕੁਝ ਸਾਲਾਂ ਬਾਅਦ ਫੇਰ ਆਵਾਂਗੇ ਇੱਥੇ,
ਕਰੈ ਬਿਲਾਤੀ ਆਮਨ ਭਾਵਨ,
ਫੇਰ ਅਸੀਂ ਇਸ ਇਲਾਕੇ ਚ ਆ ਕੇ ਅਨਕ ਪ੍ਰਕਾਰ ਦੇ ਬਿਲਾਸ, ਕਿਉਂਕਿ ਸਤਿਗੁਰੂ ਜੀ ਕਈ ਵਾਰ ਡਰੋਲੀ ਆਏ ਹਨ। ਜਦੋਂ ਭਾਈ ਰੂਪੇ ਨੂੰ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਸਾਰੀਆਂ ਕਥਾਵਾਂ ਅੱਗੇ ਸਮੇਂ ਸਮੇਂ ਨਾਲ ਆਉਣੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਸਾਈਂ ਦਾਸ ਜੀ ਹੁਣ ਸਾਨੂੰ ਜਾਣ ਦਿਓ, ਅਸੀਂ ਦੁਬਾਰਾ ਫੇਰ ਆਵਾਂਗੇ ਔਰ ਇੱਥੇ ਆ ਕੇ ਅਨੇਕ ਪ੍ਰਕਾਰ ਦੇ ਬਿਲਾਸ ਕੌਤਕ ਹਲੇ ਹੋਰ ਅਸੀਂ ਕਰਨੇ ਹਨ।
ਅਬ ਤੁਮ ਸਦੀ ਸੰਗ ਹਮਾਰੇ ਨੈ ਕਰਹਿ ਨਿਜ ਤੇ ਕਬ ਨਿਆਰੇ।
ਭਾਈ ਸਾਈਂ ਦਾਸ ਜੀ ਤੁਸੀਂ ਸਦਾ ਹੀ ਸਾਡੇ ਨਾਲ, ਅਸੀਂ ਕਦੇ ਵੀ ਤੁਹਾਨੂੰ ਆਪਣੇ ਆਪ ਤੋਂ ਵੱਖਰਾ ਨਹੀਂ ਕਰਾਂਗੇ, ਨਿਆਰਾ ਨਹੀਂ ਕਰਾਂਗੇ, ਤੁਸੀਂ ਸਦਾ ਸਾਡੇ ਨਾਲ ਹੋ, ਤੁਹਾਨੂੰ ਸਦਾ ਹੀ ਆਪਣੇ ਨਾਲ ਰੱਖਾਂਗੇ ਇੱਥੇ ਵੀ ਤੇ ਅੱਗੇ ਪਰਲੋਕ ਵਿੱਚ ਵੀ ਨਾਲ ਰੱਖਾਂਗੇ, ਦੋਵਾਂ ਜਹਾਨਾਂ ਚ ਤੁਹਾਨੂੰ ਨਾਲ ਰੱਖਾਂਗੇ, ਕਦੇ ਆਪਣੇ ਆਪ ਤੋਂ ਨਿਆਰਾ ਵੱਖਰਾ ਨਹੀਂ ਕਰਾਂਗੇ।
ਇਤਿਆਦਕ ਕਹਿ ਧੀਰਜ ਦਈ ਦੰਪਤ ਆਏ ਸਿਰ ਧਰ ਲਏ।
ਇਤਿਆਦਕ ਬਚਨ ਕਹਿ ਕੇ ਮਹਾਰਾਜ ਜੀ ਨੇ ਦੋਵਾਂ ਨੂੰ ਧੀਰਜ ਦਿੱਤਾ ਤੇ ਦੋਹਾਂ ਨੇ ਸਤਿਗੁਰਾਂ ਦੇ ਬਚਨ ਸੁਣ ਕੇ ਮਹਾਰਾਜ ਜੀ ਦੀ ਆਗਿਆ ਸਿਰ ਮੱਥੇ ਪ੍ਰਵਾਨ ਕੀਤੀ ਹੈ।
ਬਿਨ ਅਨਸਾਰ ਨਾ ਬੋਲੇ ਹੇਰ ਉੱਠੇ ਨਮੋ ਕਰ ਸੁਪਤ ਫੇਰ।
ਸਤਿਗੁਰਾਂ ਦੀ ਰਜਾ ਵੇਖ ਕੇ ਫਿਰ ਨਹੀਂ ਦੋਵੇਂ ਜਣੇ ਬੋਲੇ, ਫਿਰ ਮਹਾਰਾਜ ਜੀ ਦਾ ਹੁਕਮ ਸੁਣ ਕੇ ਸਤ ਬਚਨ ਕਹਿ ਕੇ ਹੁਕਮ ਨੂੰ ਪ੍ਰਵਾਨ ਕੀਤਾ। ਇੰਨੇ ਨੂੰ ਰਾਤ ਕਾਫੀ ਹੋ ਚੁੱਕੀ ਸੀ ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਆਪਣੇ ਪਲੰਘੇ ਤੇ ਬਿਰਾਜੇ ਨੇ, ਲੇਟ ਕੇ ਸਤਿਗੁਰਾਂ ਨੇ ਆਰਾਮ ਕੀਤਾ ਹੈ।
ਰਾਤ ਜਥਾ ਸੁਖ ਸਕਲ ਬਿਤਾਈ ਪ੍ਰਾਤ ਹੋਤ ਗੁਰ ਕੀਨ ਚੜਾਏ।
ਰਾਤ ਸੁਖ ਨਾਲ ਸਤਿਗੁਰਾਂ ਬਤੀਤ ਕੀਤੀ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਦਯਾਨਿਧ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ, ਉੱਠ ਕੇ ਇਸ਼ਨਾਨ ਪਾਨ ਕਰਕੇ ਆਪਣਾ ਨਿਤਨੇਮ ਸਾਧਨਾ ਜੋ ਸਤਿਗੁਰਾਂ ਦੀ ਸੀ ਉਹ ਕੀਤੀ ਹੈ। ਦਿਨ ਚੜਿਆ ਤੋ ਸਤਿਗੁਰਾਂ ਨੇ ਡਰੋਲੀ ਤੋਂ ਚੱਲਣ ਦੀ ਚੜਾਈ ਕੀਤੀ, ਤਿਆਰੀ ਕੀਤੀ ਹੈ।
ਇਤ ਸਨਮਾਨ ਸੰਗ ਕੁਛ ਆਏ ਕੈਬੋ ਬਾਰ ਬੋਰ ਨਹਿਰ ਠਹਿਰਾਏ।
ਸਤਿਗੁਰੂ ਜੀ ਨੇ ਚਾਲਾ ਪਾਇਆ ਡਰੋਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ, ਮਹਾਰਾਜ ਜੀ ਦਾ ਸਾਰਾ ਪਰਿਵਾਰ ਨਾਲ ਚੱਲ ਪਿਆ ਔਰ ਬਹੁਤ ਸਾਰੇ ਗੁਰਸਿੱਖ ਸਤਿਗੁਰਾਂ ਨੂੰ ਵਿਦਾ ਕਰਨ ਵਾਸਤੇ ਬਾਹਰ ਤੱਕ ਭਾਈ ਸਾਈਂ ਦਾਸ ਜੀ ਹੁਣੇ ਆਏ, ਕਾਫੀ ਦੂਰ ਤੱਕ ਆ ਗਏ। ਫਿਰ ਮਹਾਰਾਜ ਜੀ ਨੇ ਇਹਨਾਂ ਨੂੰ ਧੀਰਜ ਦੇ ਕੇ ਆਖਿਆ, ਭਾਈ ਹੁਣ ਜਾਓ ਤੁਸੀਂ ਆਪਣੇ ਨਗਰ ਚ ਵਾਪਸ ਮੁੜੋ, ਅਸੀਂ ਇੱਥੋਂ ਹੁਣ ਚਾਲੇ ਪਾਵਾਂਗੇ।
ਬਿਛਰਤ ਰਾਮੋ ਬੰਧਨ ਕੇਨ ਸਾਈਂ ਦਾਸ ਨਿਮਿਓ ਬਨ ਦੀਨ।
ਬਿਛੜਦਿਆਂ ਬੀਬੀ ਰਾਮੋ ਨੇ ਸਤਿਗੁਰਾਂ ਦੇ ਚਰਨਾਂ ਚ ਵੰਦਨਾ ਕੀਤੀ, ਮੱਥਾ ਟੇਕਿਆ। ਭਾਈ ਸਾਈਂ ਦਾਸ ਦੇ ਅੰਦਰ ਵੀ ਵਿਛੋੜੇ ਦੀ ਬੜੀ ਬੇਬਲਤਾਈ, ਵਿਛੋੜੇ ਦੀ ਬੜੀ ਭਾਰੀ ਤੜਫਤਾਈ ਹੈ।
ਗੰਗਾ ਮਾਤ ਚੜੀ ਤਬ ਸਿਅੰਦਨ ਦੋਨੋ ਕਰੀ ਜਾਏ ਪਦ ਬੰਧਨ।
ਸਤਿਗੁਰੂ ਜੀ ਏਦਾਂ ਚੜ ਕੇ ਚੱਲ ਪਏ, ਪਿੱਛੋਂ ਮਾਤਾ ਗੰਗਾ ਜੀ, ਮਾਤਾ ਜੀ ਵੀ ਆਪਣੀ ਰੱਥ ਦੇ ਉੱਤੇ ਸਵਾਰ ਹੋਏ ਨੇ ਔਰ ਇਹਨਾਂ ਨੇ ਜਾ ਕੇ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਨੇ ਚੱਲਣ ਸਮੇਂ ਮਾਤਾ ਗੰਗਾ ਜੀ ਦੇ ਚਰਨਾਂ ਤੇ ਵੀ ਜਾ ਕੇ ਵੰਦਨਾ ਕੀਤੀ ਹੈ।
ਆਸ਼ਿਕ ਦੇ ਆਗੇ ਕੋ ਚੱਲੀ ਪੁੰਨ ਦਮੋਦਰੀ ਕੇ ਸੰਗ ਮਿਲੇ।
ਇੱਦਾਂ ਮਾਤਾ ਗੰਗਾ ਜੀ ਨੇ ਇਹਨਾਂ ਨੂੰ ਅਸੀਸਾਂ ਦਿੱਤੀਆਂ ਤੇ ਮਾਤਾ ਜੀ ਅੱਗੇ ਨੂੰ ਚੱਲ ਪਏ। ਫਿਰ ਪਿੱਛੇ ਮਾਤਾ ਦਮੋਦਰੀ ਜੀ ਦੀ ਸਵਾਰੀ ਸੀ, ਇਹ ਮਾਤਾ ਦਮੋਦਰੀ ਜੀ ਨੂੰ ਆ ਕੇ, ਬੀਬੀ ਰਾਮੋ ਦੀ ਭੈਣ ਸੀ ਛੋਟੀ ਮਾਤਾ ਦਮੋਦਰੀ, ਤੋ ਮਾਤਾ ਦਮੋਦਰੀ ਜੀ ਨੂੰ ਆ ਕੇ ਭਾਈ ਸਾਈਂ ਦਾਸ ਤੇ ਰਾਮੋ ਮਿਲੇ ਨੇ।
ਦੰਪਤ ਜੰਪਤ ਦ੍ਵੈ ਕਰ ਬੰਦ ਤੂੰ ਜਨਮੀ ਜਗ ਭਾਗ ਬਿਲੰਦ।
ਦੋਵਾਂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗੇ, ਬੇਨਤੀ ਕਰਨ ਲੱਗੇ, ਕਹਿਣ ਲੱਗੇ, ਹੇ ਮਾਤਾ ਦਮੋਦਰੀ ਤੂੰ ਬੜੇ ਵੱਡਿਆਂ ਭਾਗਾਂ ਵਾਲੀ ਲੜਕੀ ਆਪਣੇ ਪਿਤਾ ਦੇ ਘਰ ਜਨਮੀ, ਤੇਰੇ ਬੜੇ ਵੱਡੇ ਭਾਗ ਨੇ ਦਮੋਦਰੀ ਜੀ, ਤੁਹਾਡੇ ਬਹੁਤ ਉੱਤਮ ਭਾਗ ਹਨ।
ਮਾਤ ਪਿਤਾ ਕੋ ਬਾਂਸੀ ਉਧਾਰਾ
ਆਪਣੇ ਮਾਂ ਬਾਪ ਦੀ ਕੁੱਲ ਚ ਜਨਮ ਲੈ ਕੇ ਆਪਣੇ ਮਾਂ ਬਾਪ ਦਾ ਬੰਸ਼ ਉਧਾਰ ਦਿੱਤਾ, ਆਪਣੇ ਮਾਂ ਬਾਪ ਦੀ ਕੁੱਲ ਨੂੰ ਉਧਾਰ ਦਿੱਤਾ ਹੈ।
ਤੁਝ ਕਰ ਭਾਸਨ ਬੰਦ ਹਮਾਰਾ
ਤੇਰੇ ਕਰਕੇ ਸਾਡਾ ਵੀ ਗੁਰੂ ਘਰ ਨਾਲ ਸੰਬੰਧ ਬਣ ਗਿਆ। ਭਾਈ ਸਾਈਂ ਦਾਸ ਤੇ ਬੀਬੀ ਰਾਮੋ ਕਹਿ ਰਹੇ ਨੇ कि तुहाडे करके दमोदरी जी साडा भी गुरु घर नाल संबंध जुड़ गया है।
भए कृतार्थ तुवे उपकारा यांते बंधन बारंग बारा।
तेरा ये बड़ा बड़ा पार उपकार है साडे ते, तेरे उस उपकार दे सदका असीं कृतार्थ हो गए हां, इस करके तेरे चरणा विच भी साडी बार बार बंधन है, बार बार तेरे चरणा विच साडी नमस्कार है।
गुर ते जेठे पुत्र उपायो अदक भाग तो पाल सो आयो।
सतगुरां दे सपुत्र नूं तू जन्म दिता है, तेरे मथे दे बड़े बड़े भाग ने माता दमोदरी, तेरे बड़े श्रेष्ठ ते उत्तम कर्म ने कि तू अपनी कुख तो गुरु हरगोबिंद साहब दे बड़े पुत्र नूं जन्म दिता है।
श्री गुर दिते को लै गोद बार बार पिकोद प्रमोत।
इदां कह के रामो ने अपने भाणजे भाव बाबा गुरदित्ता जी नूं अपनी गोद विच लिया ते गोद नाल गल नाल ला ला के मत्था चुमदे ते लाड लड़ाउंदे, बड़ा ही प्यार माता दे मन च आउंदा है।
कहे दमोदरी गुरन प्रताप दासी जान करी मोए आप।
माता दमोदरी जी ने जदों ए गल्लां सुनियां ते कहण लगे, भैण जी ए सब गुरु साहब दा प्रताप है, ए सतगुरां दा प्रताप है कि उन्हां ने मैनू दासी जान के अंगीकार कीता है, ए सब गुरु दा प्रताप है।
तिन की कृपा जात पर हुए सुख बढ़ियाई प्राप्त हुए।
सतगुरां दी कृपा जिन्हां ते हुंदी है उन्हां नूं ए सुख ते बढ़ियाइयां प्राप्त हुंदियां, ए बढ़ियाइयां उन्हां नूं मिलदियां ने जिन्हां ते गुरु दी कृपा होवे।
दीप माल बैसाखी आद मिलो आन कर लियो एलाद।
ते भैण जी भाई साईं दास जी एदां है कि दीप माला नूं विसाखी नूं जदों श्री अमृतसर साहब जोड़ मेले हुंदे ने ते तुसीं जरूर आउणा ते जरूर आके सानू उत्थे मिलना, दर्शन दिदारे देंदे रहना।
गल सो मिल कर होए नियारी बौर नानकी निकट पधारे।
एदां बीबी रामो जी अपनी भैण दमोदरी दे गल लग के मिली बड़े प्यार नाल, नेत्र भी भरे होए ने विदायगी दे समय ते माता दमोदरी जी नूं मिल के फिर बीबी रामो माता नानकी जी नूं गुरु हरगोबिंद साहब दे छोटे महल उन्हां नूं मिलन वास्ते कोल आए हन।
नमो करत को पकड़े हटाई ले रामो गुर घर संग मिलाए।
ते जदों जाके माता नानकी नूं मत्था टेकन लगे ना बीबी रामो जी ते माता नानकी जी ने बाहां तों पकड़ के रोक लिया ते घुट के अपने गल नाल ला लिया, घुट के गल दे नाल ला के मिले हन।
कै सुन बचन प्रेम के मुरी आस आसो तरत बिलोकत खड़े।
बचन कै सुन के प्रेम नाल वापस मुड़ी, नेत्रां विचों बीबी रामू दे अथरू वह रहे ने, भाई साई दास जी दी अखां विचों भी विराग दे हंजू वह रहे ने।
दोनों डोरे संग मिलाए तब सियंदन गंगा चलवाए।
जदों दोने डोले नाल रल गए माता दमोदरी दा ते माता नानकी जी दा, फिर माता गंगा जी ने अपना रथ अगे टोरिया है।
बलि तुरंगन गुरु अरोहे महा ते गमनत सोए।
बड़ा बलि घोड़ा महाराज छेवें पातशाह ओहदे ते सवार होए ते बड़े वेग नाल तेजी नाल घोड़ा चलदा है।
संग पवंगम जोड़ा चढ़े चले पिछाड़ी आनंद भरे।
नाल बहुत सारे योधे सतगुरां दे नाल सवार होके चले ने, पिछे पिछे बड़े आनंद नाल बड़ी खुशी दे नाल योधे जा रहे ने।
पंथो लंघियो केतक हेरा द्वादश कोश करियो चल डेरा।
एदा काफी पेंडा तय कीता, द्वा दस बारह को पेंडा सतगुरां ने पहले दिन तय कीता है।
जथा जोग कर खान रुपाना निस्बिताए हुए सावधाना।
जथा योग खान पान करके सतगुरां ने रात बतीत कीती है।
करत खेर गुरु मग चाले पाचे सबको संग संभाले।
रस्ते च शिकार खेडदिया महाराज जी जा रहे ने, पिछे माता गंगा जी सारे परिवार नु संभाल के लिया रहे ने।
गम ने डेरा कूच कराए, इसी प्रकार चले मग लाए।
इदा डेरा कूच करदा जा रहा है, पेंडा तय करदिया जा रहे हन।
आए तरन तारन को थान, टिके निसो निसा में गुर भगवान।
इदा चलदिया चलदिया महाराज गुरु हरगोबिंद साहब जी श्री तरन तारन साहिब आ पहुंचे हन। शाम दा समा सी, साहब सचे पातशाह जी ने श्री तरन तारन साहब विखे डेरा कीता। इथो महाराज जी ने चाला पाया, श्री अमृतसर साहब पहुंच रहे ने। ओ कथा आप जी अगलिया प्रसंगा च सरवण करोगे। सतगुरां दा पावन पवित्र इतिहास कथन करदे आ, होईयां भुल्लां चुक्कां दी खिम